ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਸਰੀ ਮਹੱਲਾ ਪੰਜਵਾਂ ਆਏ ਅਨੇਕ ਜਨਮ ਭ੍ਰਮ ਸਰਣੀ ਉਦਰ ਦੇਹ ਅੰਧ ਕੂਪ ਤੇ ਲਾਵੋ ਆਪਣੀ ਚਰਣੀ ਆਏ ਅਨੇਕ ਜਨਮ ਭ੍ਰਮ ਸਰਣੀ ਉਦਰ ਦੇਹ ਅੰਧ ਕੂਪ ਤੇ ਲਾਵੋ ਆਪਣੀ ਚਰਣੀ ਰਹਾਓ ਗਿਆਨ ਧਿਆਨ ਕਿਛ ਕਰਮ ਨਾ ਜਾਨਾ ਨਾਹਿਨ ਨਿਰਮਲ ਕਰਣੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ ਸੁਖ ਸੰਪਤ ਮਾਇਆ ਰਸ ਮਿੱਠੇ ਇਹ ਨਹੀਂ ਮਨ ਮਹਿ ਧਰਣੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਪਰਣੀ ਸੁਖ ਸੰਪਤ ਮਾਇਆ ਰਸ ਮਿੱਠੇ ਇਹ ਨਹੀਂ ਮਨ ਮਹਿ ਧਰਣੀ ਹਰਿ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਪਰਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜੁਗੋ ਜੁਗ ਅਟਲ ਜ਼ਹਰਾ ਜ਼ਹੂਰ ਹਾਜ਼ਰ ਨਾਜ਼ਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਮਿੱਠੀ ਗੋਦ ਵਿੱਚ ਰੋਜ਼ਾਨਾ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅੰਮ੍ਰਿਤ ਵੇਲੇ ਬਖਸ਼ਿਸ਼ ਹੋਏ ਹੁਕਮਨਾਮੇ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਸਭ ਸੰਗਤ ਮਾਈ ਭਾਈ ਹਾਜ਼ਰੀਆਂ ਭਰ ਕੇ ਗੁਰੂ ਜੀ ਵੱਲੋਂ ਬਖਸ਼ਿਸ਼ ਕੀਤੇ ਉਪਦੇਸ਼ ਦੀ ਕਥਾ ਵਿਚਾਰ ਸਰਵਣ ਕਰਦੇ ਹੋ। ਜਿੱਥੇ ਆਪ ਜੀ ਸੱਜ ਬੈਠੇ ਹੋ ਉੱਥੇ ਹੀ ਦੇਸ਼ ਵਿਦੇਸ਼ ਵਿੱਚ ਸੰਗਤਾਂ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਦਾ ਪਾਵਨ ਉਪਦੇਸ਼ ਪਾਵਨ ਸਿੱਖਿਆਵਾਂ ਸਰਵਣ ਕਰਨ ਵਾਸਤੇ ਆਪਣੇ ਘਰਾਂ ਵਿੱਚ ਸੱਜ ਬੈਠੀਆਂ ਹਨ। ਉਹਨਾਂ ਦੀ ਹਾਜ਼ਰੀ ਮਨ ਕਰਕੇ ਗੁਰੂ ਦਰਬਾਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ 'ਤੇ ਲੱਗ ਰਹੀ ਹੈ, ਕਿਉਂਕਿ ਗੁਰੂ ਨੇ ਕਿਹਾ ਮਨ ਦੀ ਹਾਜ਼ਰੀ ਜ਼ਿਆਦਾ ਜ਼ਰੂਰੀ ਹੈ। ਜਿਵੇਂ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ, ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ। ਕਈ ਵਾਰ ਸੰਗਤ ਵਿੱਚ ਬੈਠਿਆਂ ਵੀ ਮਨ ਹਾਜ਼ਰ ਨਾ ਹੋਵੇ, ਐਬਸੈਂਸ ਲੱਗ ਜਾਂਦੀ ਹੈ। ਔਰ ਜੇ ਘਰ ਬੈਠਿਆਂ ਮਨ ਗੁਰੂ ਦੇ ਚਰਣਾਂ ਵਿੱਚ ਜੁੜਿਆ ਤਾਂ ਸਾਡੀ ਪ੍ਰੈਜੈਂਟ ਲੱਗ ਜਾਂਦੀ ਹੈ, ਹਾਜ਼ਰੀ ਲੱਗ ਜਾਂਦੀ ਹੈ। ਸੋ ਸਾਰੀ ਸੰਗਤ ਨੂੰ ਜੋ ਵੀ ਦੂਰ ਨੇੜੇ ਬੈਠ ਕੇ ਗੁਰੂ ਦਾ ਉਪਦੇਸ਼ ਸ਼ਰਨ ਕਰ ਰਹੀ ਹੈ, ਹੁਕਮਨਾਮੇ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਦਾਸ ਦੀ ਫਤਿਹ ਪ੍ਰਵਾਨ ਕਰੋ, ਗੱਜ ਵੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾਂ।
ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨ ਕਰਤਾ ਸ੍ਰੀ ਹਰਿਮੰਦਰ ਸਾਹਿਬ ਦੇ ਸਿਰਜਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੈਤ ਸ੍ਰੀ ਰਾਗ ਵਿੱਚ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 702 ਉੱਪਰ ਸੁਭਾਏ ਮਾਨ ਇਸ ਮੁੱਖ ਵਾਕ ਦਾ ਫਰਮਾਨ ਕਰ ਰਹੇ ਹਨ ਜੀ।
ਆਏ ਅਨਕ ਜਨਮ ਭ੍ਰਮ ਸਰਣੀ।
ਆਏ ਅਨਕ ਜਨਮ ਭ੍ਰਮ ਸਰਣੀ। ਹੇ ਮੇਰੇ ਮਾਲਕ ਸੱਚੇ ਪਾਤਸ਼ਾਹ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਇਹ ਜੀਵਨ ਯਾਤਰਾ ਜੋ ਸਾਡੀ ਮਨੁੱਖਾ ਜਨਮ ਦੀ ਹੈ, ਗੁਰੂ ਸਾਹਿਬ ਇਸ ਨੂੰ ਕਹਿੰਦੇ ਹਨ ਕਿ ਇਹ ਅੱਜ ਸ਼ੁਰੂ ਨਹੀਂ ਹੋਈ, ਇਹ ਤੇ ਜੁਗਾਂ ਜੁਗਾਂਤਰਾਂ ਤੋਂ ਤੇਰੀ ਜੀਵਨ ਯਾਤਰਾ ਚੱਲ ਰਹੀ ਹੈ। ਜੀਵਨ ਦੇ ਵਿੱਚ ਮਨੁੱਖ ਕਿਹੜੀਆਂ ਕਿਹੜੀਆਂ ਜੂਨਾਂ ਵਿੱਚ ਗਿਆ, ਉਸ ਬਾਰੇ ਵੀ ਸਤਿਗੁਰਾਂ ਫਰਮਾਇਆ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਿਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਕਈ ਜਨਮ ਪੱਥਰਾਂ ਦੇ ਧਾਰਨ ਕੀਤੇ, ਕਈ ਜਨਮ ਬਨਸਪਤੀ ਦੇ ਧਾਰਨ ਕੀਤੇ, ਪਸ਼ੂ ਪੰਖੀਆਂ ਦੀ ਜੋਨ ਵਿੱਚ ਪਏ, 84 ਲੱਖ ਜੂਨਾਂ ਦਾ ਚੱਕਰ ਕੱਢਿਆ ਹੈ, ਔਰ ਫਿਰ ਉੱਤਮ ਜਨਮ ਸੋ ਮਾਨੁੱਖ ਦੇਹੀ। ਆ ਮਨੁੱਖਾ ਜਨਮ ਜੋ ਸਾਨੂੰ ਪ੍ਰਾਪਤ ਹੋਇਆ, ਇਸ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨੁੱਖ ਦੇਹੀ। ਇਹ ਬੜੀ ਉੱਤਮ ਹੈ, ਸ੍ਰੇਸ਼ਟ ਹੈ। ਮੈਂ ਇੱਥੇ ਬੇਨਤੀ ਕਰਦੇ ਹਾਂ, 84 ਲੱਖ ਜੂਨਾਂ ਵਿੱਚੋਂ ਮਨੁੱਖ ਨੂੰ ਸਰਦਾਰ ਮੰਨਿਆ, ਸਰਦਾਰ ਜੂਨ, ਪਰ ਸਾਧ ਸੰਗਤ ਇਹਨਾਂ ਮਨੁੱਖਾਂ ਵਿੱਚੋਂ ਵੀ ਕੋਈ ਸਰਦਾਰ ਹੈ, ਉਹ ਗੁਰੂ ਦਾ ਖਾਲਸਾ ਦਸਤਾਰ ਧਾਰੀ, ਉਸਨੂੰ ਵੀ ਸਰਦਾਰ ਜੀ ਕਹਿ ਕੇ ਨਿਵਾਜਿਆ ਜਾਂਦਾ ਹੈ। 84 ਲੱਖ ਜੂਨਾਂ ਵਿੱਚੋਂ ਮਨੁੱਖ ਹੈ ਸਰਦਾਰ, ਪਰ ਮਨੁੱਖਾਂ ਵਿੱਚੋਂ ਵੀ ਕੋਈ ਸਰਦਾਰ ਹੈ, ਉਹ ਗੁਰੂ ਦਾ ਸਿੰਘ, ਗੁਰੂ ਦਾ ਖਾਲਸਾ ਹੈ, ਦਸਤਾਰ ਧਾਰੀ। ਤੋ ਸਾਧ ਸੰਗਤ ਗੁਰੂ ਸਾਹਿਬ ਫਰਮਾ ਰਹੇ ਹਨ, ਆਏ ਅਨਕ ਜਨਮ ਭ੍ਰਮ ਸ਼ਰਣੀ। ਬੜੇ ਜਨਮਾਂ ਤੋਂ ਭਰਮਦਿਆਂ ਭਰਮਦਿਆਂ ਮਹਾਰਾਜ ਤੇਰੀ ਸ਼ਰਨ ਵਿੱਚ ਆਏ ਹਾਂ। ਰਾਖੋ ਰਾਖੋ ਕਿਰਪਾ ਧਾਰ, ਤੇਰੀ ਸ਼ਰਨ ਤੇਰਾ ਦਰਬਾਰ, ਸਤਿਗੁਰੂ ਤੇਰੀ ਸ਼ਰਨ ਆਏ ਹਾਂ। ਸ਼ਰਨ ਕਿਉਂ ਜਾਂਦਾ? ਕੋਈ ਦੁਖੀ ਬੰਦਾ ਪੁਲਿਸ ਦੀ ਸ਼ਰਨ ਜਾਂਦਾ, ਕਿਸੇ ਰਾਜੇ ਮਹਾਰਾਜੇ ਦੀ ਸ਼ਰਨ ਵਿੱਚ ਜਾਂਦਾ, ਇਸ ਕਰਕੇ ਜਾਂਦਾ ਕਿ ਉਸਦੀ ਹੈਲਪ ਹੋ ਜਾਏ, ਉਸਦੀ ਮਦਦ ਹੋ ਜਾਏ। ਪਰ ਸਿੱਖ ਕਿਉਂ ਗੁਰੂ ਦੇ ਦੁਆਰੇ ਜਾਂਦਾ? ਕਿਉਂਕਿ ਉਸਨੂੰ ਪਤਾ ਹੈ ਕਿ ਗੁਰੂ ਤੋਂ ਬਿਨਾਂ ਹੋਰ ਕੋਈ ਮੇਰਾ ਉਧਾਰ ਨਹੀਂ ਕਰ ਸਕਦਾ, ਮੈਨੂੰ ਬਚਾ ਨਹੀਂ ਸਕਦਾ, ਮੇਰੇ ਅੰਦਰਲੇ ਜਿਹੜੇ ਦੁਸ਼ਮਣ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਜਿਹੜੇ ਮੈਨੂੰ ਦਿਨ ਰਾਤ ਲੁੱਟਦੇ ਪਏ ਨੇ, ਕੁੱਟਦੇ ਪਏ ਨੇ, ਮਾਰਦੇ ਪਏ ਨੇ, ਮਾਰੈ ਲੁੱਟੈ ਨੇਤ ਨੇਤ ਕਿਸ ਆਗੈ ਕਰੀ ਪੁਕਾਰ ਜਣਾ, ਕਿਹਦੇ ਅੱਗੇ ਜਾ ਕੇ ਪੁਕਾਰ ਕਰਾਂ, ਕਿਵੇਂ ਮੈਂ ਬਚਾਂ? ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਮੈਂ ਵਾਹਿਗੁਰੂ ਦੀ ਸ਼ਰਨ ਆਇਆ ਹਾਂ। ਅਨੇਕਾਂ ਜਨਮਾਂ ਜਨਮਾਂਤਰਾਂ ਵਿੱਚੋਂ ਘੁੰਮਦਾ ਕਮਾਉਂਦਾ ਔਰ ਇੱਥੇ ਵੀ ਜ਼ਿੰਦਗੀ ਵਿੱਚ ਜਿਉਂਦਿਆਂ ਕਦੇ ਕੁੱਤੇ ਦੀ ਜੂਨ ਵਿੱਚ ਪੈਂਦਾ, ਕਦੇ ਕੁੱਤੇ ਵਰਗਾ ਲਾਲਚੀ ਹੋ ਜਾਂਦਾ, ਕਦੇ ਕਾਂ ਵਰਗ ਗੰਦੀ ਬਿਰਤੀ ਬਣ ਜਾਂਦੀ ਹੈ, ਕਦੇ ਮੇਰਾ ਮਨ ਮੱਖੀ ਦੀ ਤਰ੍ਹਾਂ ਉੱਡ ਉੱਡ ਦਹਿ ਦਿਸ ਜਾਏ, ਗੰਦਗੀ ਤੇ ਬੈਠਦਾ ਹੈ, ਔਰ ਕਦੇ ਲੂੰਬੜੀ ਦੀ ਤਰ੍ਹਾਂ ਚਲਾਕ ਬਣਦਾ ਹੈ, ਪਰ ਮਨੁੱਖ ਨਹੀਂ ਬਣਦਾ। ਇਹ ਕਰਤੂਤ ਪਸ਼ੂ ਕੀ ਮਾਨਸ ਜਾਤ, ਮਨੁੱਖਾ ਜਨਮ ਮਿਲਿਆ ਪਰ ਕਰਤੂਤਾਂ ਐਕਸ਼ਨਸ ਡੀਡਸ ਕਰੈਕਟਰਿਸਟਿਕਸ ਜਿਹੜੀ ਲਾਈਫ ਦੀ ਹੈ ਉਹ ਹਿਊਮਨ ਵਾਲੀ ਨਹੀਂ, ਸਗੋਂ ਐਨੀਮਲ ਵਰਗੀ ਹੈ, ਪਸ਼ੂ ਵਰਗੀ ਹੈ। ਔਰ ਕਈ ਵਾਰ ਤੇ ਮਨੁੱਖ ਪਸ਼ੂਆਂ ਤੋਂ ਵੀ ਥੱਲੇ ਚਲਾ ਜਾਂਦਾ, ਜਦੋਂ ਗੁਰੂ ਜੀ ਨੂੰ ਕਹਿਣਾ ਪੈਂਦਾ ਪਸ਼ੂ ਮਿਲੈ ਚੰਗਿਆਈਆਂ, ਖੜਖਾਵੇਂ ਅੰਮ੍ਰਿਤ ਦੇ ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਇਹ ਬੰਦਿਆ ਤੇਰੇ ਨਾਲੋਂ ਤੇ ਪਸ਼ੂ ਹੀ ਚੰਗੇ ਹਨ, ਤੂੰ ਮਨੁੱਖਾ ਜਨਮ ਧਾਰਨ ਤਾਂ ਕਰ ਲਿਆ ਪਰ ਤੈਨੂੰ ਮਨੁੱਖ ਬਣਨਾ ਨਹੀਂ ਆਇਆ। ਸਤਿਗੁਰੂ ਪਾਤਸ਼ਾਹ ਫਰਮਾ ਰਹੇ ਹਨ, ਮਹਾਰਾਜ ਮੈਨੂੰ ਮਨੁੱਖ ਬਣਾ ਦਿਓ ਔਰ ਆਪ ਜੀ ਦਾ ਮੈਂ ਸੇਵਕ ਹਾਂ, ਤੁਹਾਡੀ ਸ਼ਰਨ ਆਇਆ ਹਾਂ।
ਉਧਰ ਦੇਹ ਅੰਧ ਕੂਪ ਤੇ लावहु अपनी चरणी
उधार कर दियो महाराज काइंडली सेव मी मैनू बचा लो सच्चे पातशाह मैं डुबदा जा रहा हां मैनू कृपा करके अपना हाथ दे के बचा लो उधार कर दियो मेरा डुब किथे रहा हां तित सरवरड़ा पहिले निवासा पानी पावक तिने किया पंकज मो पग नहीं चल है हम देखा तह डूबियले फरमाया है संसार समुंदे तार गोबिंदे तार लै बाप बीठ ला मैनू तरना नहीं आउंदा महाराज विकारां दे समुंदर विच डिगे नू मैनू बचा लै बचा के तार लै उधार कर दे मेरा सच्चे पातशाह ਇਹ ਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾ ਰਹੀ ਹੈ
ਲਾਵਹੁ ਆਪਣੀ ਚਰਣੀ
ਆਪਣੇ ਚਰਨਾਂ ਨਾਲ ਲਾ ਲਓ ਗੁਰੂ ਦਾ ਚਰਨ ਕੀ ਹੈ ਚਿੱਤ ਚਰਨ ਨਾਮ ਗੁਰੂ ਦਾ ਸ਼ਬਦ ਗੁਰੂ ਕੀ ਬਾਣੀ ਗੁਰੂ ਦੀ ਸਿੱਖਿਆ ਇਹ ਹੈ ਚਰਨ ਕਈ ਵਾਰ ਇਸ ਸ਼ਬਦ ਦੇ ਇਸ ਵਰਡ ਦੀ ਮਿਸ ਇੰਟਰਪ੍ਰੀਟੇਸ਼ਨ ਹੋ ਜਾਂਦੀ ਹੈ ਫਿਰ ਕਈ ਵਾਰ ਅਸੀਂ ਚਰਨ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਦੇ ਪੈਰ ਲੱਭੋ ਤੇ ਉਹ ਧੋ ਕੇ ਪੀ ਲਓ ਜਿਵੇਂ ਗੁਰ ਕੇ ਚਰਨ ਧੋਏ ਧੋਏ ਪੀਵਾਂ ਹੁਣ ਗੁਰੂ ਦੇ ਚਰਨ ਕਿੱਥੋਂ ਲੱਭੀਏ ਕਿਵੇਂ ਧੋਈਏ ਤੇ ਕਿਵੇਂ ਪੀਏ ਜਾਂ ਇਹ ਸ਼ਬਦ ਵੀ ਆਉਂਦਾ ਗੁਰ ਕੇ ਚਰਨ ਵਸੈ ਮੇਰਾ ਹੀਰ ਹੈ ਗੁਰੂ ਦੇ ਜਿਹੜੇ ਚਰਨ ਨੇ ਉਹ ਮੇਰੇ ਦਿਲ ਵਿੱਚ ਵਸਦੇ ਹਨ ਜਾਂ ਵਸ ਜਾਣ ਹੁਣ ਦਿਲ ਨੂੰ ਚੀਰ ਕੇ ਗੁਰੂ ਦੇ ਚਰਨਾਂ ਨੂੰ ਕਿਵੇਂ ਟਿਕਾਈਏ ਸਾਧ ਸੰਗਤ ਇਸ ਦਾ ਭਾਵ ਹੈ ਗੁਰੂ ਦਾ ਚਰਨ ਗੁਰੂ ਦਾ ਸ਼ਬਦ ਕਿਉਂਕਿ ਜਿਹੜੇ ਚਰਨ ਹਨ ਪੈਰ ਹਨ ਇਹ ਤੁਰਦੇ ਹਨ ਜਿਹੜੇ ਰਾਹ ਸਾਡਾ ਸਤਿਗੁਰੂ ਤੁਰਿਆ ਸਾਨੂੰ ਉਸਨੇ ਉਹ ਰਾਹ ਤੇ ਚਲਾਇਆ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਡ ਭਾਗੀ ਪਾਏ ਜਾਂ ਫਰਮਾਇਆ ਚਰਨ ਚਲੋ ਮਾਰਗ ਗੋਬਿੰਦ ਆਪਣੇ ਚਰਨਾਂ ਨਾਲ ਗੋਬਿੰਦ ਵਾਲੇ ਵਾਹਿਗੁਰੂ ਵਾਲੇ ਮਾਰਗ ਤੇ ਚੱਲੀਏ ਮਿਟੈ ਪਾਪ ਜਪੀਏ ਹਰ ਬਿੰਦ ਇੱਕ ਬਿੰਦ ਵੀ ਇੱਕ ਮਿੰਟ ਵੀ ਆਪਾਂ ਮਨ ਕਰਕੇ ਜਪ ਲਈਏ ਤਾਂ ਸਾਰੇ ਪਾਪ ਮਿਟ ਜਾਂਦੇ ਹਨ ਐਸਾ ਸਤਿਗੁਰੂ ਸੱਚੇ ਪਾਤਸ਼ਾਹ ਫਰਮਾ ਰਹੇ ਹਨ ਕਿ ਮਹਾਰਾਜ ਦੇ ਚਰਨਾਂ ਨਾਲ ਗੁਰੂ ਦੇ ਸ਼ਬਦ ਨਾਲ ਜਦੋਂ ਸੁਰਤ ਜੁੜ ਜਾਂਦੀ ਹੈ ਤਾਂ ਫਿਰ ਜੀਵ ਦਾ ਉਧਾਰ ਹੁੰਦਾ ਹੈ ਸਤਿਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੁਖ ਨਾਮ ਹਰ ਸ਼ੋਭਾ ਨਾਮ ਤੇ ਸ਼ੋਭਾ ਕਿੱਥੋਂ ਮਿਲਦੀ ਹੈ ਗੁਰੂ ਦੇ ਚਰਨਾਂ ਵਿੱਚ ਆਣ ਕੇ ਚਿੰਤਾ ਲਾਹੇ ਹਮਾਰੀ ਜਿਹੜੀ ਮਨ ਨੂੰ ਚਿੰਤਾ ਹੈ ਡਰ ਹੈ ਤੌਖਲਾ ਹੈ ਫੀਅਰ ਹੈ ਉਹ ਗੁਰੂ ਦਾ ਸ਼ਬਦ ਸਾਡਾ ਦੂਰ ਕਰ ਦਿੰਦਾ ਹੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹੇ ਤਾਰੈ ਜਿਹੜਾ ਸਾਨੂੰ ਮਨੁੱਖਾਂ ਤੋਂ ਦੇਵਤੇ ਦੇਵਤਿਆਂ ਤੋਂ ਆਪਣੇ ਵਰਗਾ ਹੀ ਬਣਾ ਲੈਂਦਾ ਹੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹੇ ਤਾਰੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਰੂਹਾਨੀ ਨਾਦ ਹੈ ਫਰਮਾਇਆ ਹੈ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਦੇਵਤੇ ਬਣਾਉਂਦੇ ਨੇ ਦੇਵਤੇ ਦਾ ਮਤਲਬ ਹੈ ਗੋਡਲੀ ਰੱਬੀ ਡਿਵਾਈਨ ਮੈਨ ਬਣਾਉਂਦੇ ਨੇ ਰੱਬ ਦੇ ਵਰਗਾ ਹੀ ਬਣ ਜਾਣਾ ਰੱਬ ਤੇ ਸੇਵਕ ਵਿੱਚ ਕੋਈ ਫਰਕ ਨਹੀਂ ਰਹਿੰਦਾ ਗੁਰੂ ਨੇ ਸਿੱਖ ਨੂੰ ਆਪਣੇ ਤੱਕ ਪਹੁੰਚਾਇਆ ਹੈ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਹੇ ਆਪਣੇ ਜੈਸਾ ਹੀ ਉਹ ਬਣਾ ਲੈਂਦਾ ਜਿਹੜਾ ਉਹਦੇ ਚਰਨਾਂ ਵਿੱਚ ਆ ਜਾਂਦਾ ਹੈ
ਰਹਾਓ ਗਿਆਨ ਧਿਆਨ ਕਿਛ ਕਰਮ ਨਾ ਜਾਨਾ ਨਾਹਿਨ ਨਿਰਮਲ ਕਰਨੀ
ਜਦੋਂ ਅਸੀਂ ਗੁਰੂ ਦੇ ਚਰਨਾਂ ਵਿੱਚ ਆਉਣਾ ਹੈ ਇਹੀ ਬੇਨਤੀ ਕਰਨੀ ਮਹਾਰਾਜ ਮੈਂ ਔਗਣ ਦਾ ਭਰਿਆ ਹੋਇਆ ਹੈ ਮੇਰੇ ਵਿੱਚ ਕੋਈ ਗੁਣ ਨਹੀਂ ਹਮ ਅਵਗਣ ਭਰੇ ਏਕ ਗੁਣ ਨਾਹੀ ਸੱਚੇ ਪਾਤਸ਼ਾਹ ਹਜ਼ੂਰ ਜਿਨ੍ਹਾਂ ਦਾ ਅੱਜ ਮੁੱਖ ਵਾਕ ਹੈ ਪੰਜਵੇਂ ਪਾਤਸ਼ਾਹੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੰਪਲੀਸ਼ਨ ਹੁੰਦੀ ਹੈ ਜਦੋਂ ਸਮਾਪਤੀ ਹੁੰਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਐਕਨੋਲਜਮੈਂਟ ਦੇ ਰਹੇ ਹਨ ਜਿਵੇਂ ਕੋਈ ਰਾਈਟਰ ਆਪਣੀ ਬੁੱਕ ਲਿਖਣ ਤੋਂ ਬਾਅਦ ਧੰਨਵਾਦ ਕਰਦਾ ਹੈ ਬੜੇ ਲੋਕਾਂ ਦਾ ਔਰ ਆਪਣੇ ਬਾਰੇ ਦੱਸਦਾ ਹੈ ਕਿ ਮੈਂ ਕੌਣ ਹਾਂ ਮੇਰੀਆਂ ਅਚੀਵਮੈਂਟਸ ਮੇਰੀਆਂ ਪ੍ਰਾਪਤੀਆਂ ਕੀ ਹਨ ਆਪਣੀ ਮਹਿਮਾ ਗਾਉਂਦਾ ਹੈ ਆਪਣੇ ਪਰਿਵਾਰ ਦਾ ਨਾਮ ਲਿਖਦਾ ਹੈ ਸੱਚੇ ਪਾਤਸ਼ਾਹ ਜੀ ਨੇ ਆ ਭਵ ਸਾਗਰ ਤੋਂ ਤਰਨ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਾਨਵਤਾ ਦਾ ਸਮੁੱਚੀ ਹਿਊਮੈਨਿਟੀ ਦਾ ਗੁਰੂ ਬਣਾਇਆ ਔਰ ਅਖੀਰ ਵਿੱਚ ਕੀ ਆਖਿਆ ਆਪਣੇ ਬਾਰੇ ਤੇਰਾ ਕੀਤਾ ਜਾਤੋ ਨਾਹੇ ਮੈਨੂੰ ਜੋਗ ਕੀ ਤੋਈ। ਇਹ ਗੁਰੂ ਅਰਜਨ ਸਾਹਿਬ ਫਰਮਾ ਰਹੇ ਹਨ ਜਿਨ੍ਹਾਂ ਨੇ ਆ ਸ੍ਰੀ ਦਰਬਾਰ ਸਾਹਿਬ ਦੀ ਸਿਰਜਣਾ ਕੀਤੀ, ਜਿਨ੍ਹਾਂ ਨੇ ਤਤੀਆਂ ਤਵੀਆਂ ਤੇ ਬੈਠ ਕੇ ਸ਼ਹੀਦੀ ਪ੍ਰਾਪਤ ਕੀਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਕੀਤੀ, ਸ੍ਰੀ ਸੁਖਮਨੀ ਸਾਹਿਬ ਦੀ ਪਵਿੱਤਰ ਬਾਣੀ ਸਭ ਤੋਂ ਵੱਡੀ ਬਾਣੀ ਦੀ ਰਚਨਾ ਕੀਤੀ ਔਰ ਬੇਅੰਤ ਬਾਣੀਆਂ ਦੀ ਰਚਨਾ ਕੀਤੀ। ਐਸੇ ਦੀਨ ਦਿਆਲ ਸਤਿਗੁਰੂ ਕਹਿੰਦੇ ਹਨ ਇਹ ਹੈ ਨਿਮਰਤਾ, ਇਹ ਹੈ ਹਿਊਮੈਲਿਟੀ। ਸਾਨੂੰ ਸਤਿਗੁਰੂ ਸਿਖਾ ਰਹੇ ਹਨ ਕਿ ਕੀ ਕਹਿਣਾ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਜੋਗ ਕੀ ਤੋਈ। ਮਹਾਰਾਜ ਤੇਰਾ ਮੈਂ ਕੀਤਾ ਹੋਇਆ, ਤੇਰਾ ਸਾਜਿਆ ਹੋਇਆ ਜੀਵ ਹਾਂ, ਤੂੰ ਮੈਨੂੰ ਏਬਲ ਕੀਤਾ, ਯੋਗ ਕੀਤਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਲਿਖ ਸਕਿਆ, ਆ ਦਰਬਾਰ ਸਾਹਿਬ ਦੀ ਰਚਨਾ ਕਰ ਸਕਿਆ। ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਜੋਗ ਕੀ ਤੋਏ। ਫਿਰ ਪੁੱਛਿਆ ਹੂ ਐਮ ਆਏ, ਮੈਂ ਕੌਣ ਹਾਂ? ਮੈਂ ਨਿਰਗੁਣ ਹਾਰੇ, ਆਈ ਐਮ ਵਰਚੂਲੈਸ, ਆਈ ਹੈਵ ਨੋ ਵਰਚੂ ਇਨ ਮਾਈ ਲਾਈਫ, ਆਈ ਐਮ ਫੁੱਲ ਆਫ ਵਾਇਸਿਸ। ਮੇਰੀ ਜ਼ਿੰਦਗੀ ਵਿੱਚ ਬੜੇ ਵਾਇਸਿਸ ਹਨ, ਰੋਗ ਹਨ, ਦੁੱਖ ਹਨ, ਕਹਿ ਲਓ ਕਿ ਬਹੁਤ ਸਾਰੇ ਔਗਣ ਹਨ, ਨਿਰਗੁਣ ਹਾਂ, ਔਗਣਾਂ ਦਾ ਭਰਿਆ ਹੋਇਆ ਹਾਂ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ ਆਪੇ ਤਰਸ ਪਿਓਈ। ਇਹ ਗੁਰੂ ਨੇ ਸਾਨੂੰ ਸਿਖਾਇਆ ਕਿ ਜਦੋਂ ਗੁਰੂ ਪਰਮਾਤਮਾ ਦੇ ਅੱਗੇ ਜਾਣਾ, ਗੁਰੂ ਸਾਹਿਬ ਦੇ ਅੱਗੇ ਜਾਣਾ ਹੈ, ਕੀ ਕਹਿਣਾ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਨਾ ਮਹਾਰਾਜ ਮੈਨੂੰ ਕੋਈ ਗਿਆਨ ਹੈ, ਨਾ ਸਮਝ ਹੈ, ਨਾ ਨੌਲੇਜ ਹੈ, ਔਰ ਨਾ ਹੀ ਮੈਨੂੰ ਧਿਆਨ ਟਿਕਾਉਣਾ ਆਉਂਦਾ ਹੈ, ਨਾ ਹੀ ਮੇਰਾ ਧਿਆਨ ਤੇਰੇ ਚਰਨਾਂ ਵਿੱਚ ਟਿਕਦਾ ਹੈ, ਔਰ ਨਾ ਹੀ ਮੇਰਾ ਕਰੈਕਟਰ, ਮੇਰੀ ਜੀਵਨ ਜਾਂਚ ਉੱਚੀ ਹੈ।
ਨਾਹਿਨ ਨਿਰਮਲ ਕਰਨੀ,
ਮੇਰੀ ਕਰਨੀ, ਮੇਰਾ ਜੀਵਨ ਆਚਾਰ, ਮੇਰੀ ਵੇ ਆਫ ਲਾਈਫ ਵੀ ਚੰਗੀ ਨਹੀਂ, ਇਹ ਵੀ ਬੜੀ ਮੈਲੀ ਹੈ, ਨਿਰਮਲ ਨਹੀਂ ਹੈ।
ਸਾਧ ਸੰਗਤ ਕੈ ਅੰਚਲ ਲਾਵੋ,
ਜਦੋਂ ਜੀਵ ਇਹ ਕਹਿ ਦਿੰਦਾ ਹੈ ਕਿ ਮਹਾਰਾਜ ਮੇਰੀ ਜੀਵਨ ਜਾਂਚ ਅੱਛੀ ਨਹੀਂ ਹੈ, ਤਾਂ ਫਿਰ ਗੁਰੂ ਨੇ ਸਾਨੂੰ ਸਮਝਾਇਆ ਕਿ ਜੇ ਜੀਵਨ ਜਾਂਚ ਸਿੱਖਣੀ ਹੈ, ਰਹਿਣੀ ਬਹਿਣੀ ਕਹਿਣੀ ਸਹਿਣੀ, ਕਿ ਕਿਵੇਂ ਜਿਉਣਾ ਹੈ, ਕਿਵੇਂ ਖਾਣਾ ਹੈ, ਕਿਵੇਂ ਸੌਣਾ ਹੈ, ਕਿਵੇਂ ਬੋਲਣਾ ਹੈ, ਕਿਵੇਂ ਪਰਿਵਾਰ ਵਿੱਚ ਰਹਿਣਾ, ਸੰਸਾਰ ਵਿੱਚ ਰਹਿਣਾ, ਧਰਮ ਕਰਮ ਸਮਾਜ ਔਰ ਦੁਨੀਆਂ ਵਿੱਚ ਕਿਵੇਂ ਜੇਤੂ ਹੋ ਕੇ ਰੱਬ ਦੇ ਨਾਲ ਜੁੜ ਕੇ ਜਿਉਣਾ ਹੈ ਸਫਲਤਾ ਸਹਿਤ, ਉਹ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਸਾਨੂੰ ਸਿਖਾਉਂਦੀ ਹੈ, ਜੀਵਨ ਜਾਂਚ ਸਿਖਾਉਂਦੀ ਹੈ। ਸਾਧ ਸੰਗਤ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜੀਵਨ ਜਾਂਚ ਆਖਿਆ ਹੈ। ਜੀਵਨੋਂ ਮੈਂ ਜੀਵਨ ਪਾਇਆ, ਜੀਵਨ ਇੱਥੋਂ ਹੀ ਮਿਲਦਾ ਹੈ। ਲਾਈਫ ਕਿਹਨੂੰ ਕਹਿੰਦੇ ਨੇ? ਜਨਮ ਤੋਂ ਲੈ ਕੇ ਮਰਨ ਤੱਕ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਇਕੱਲਾ ਜਿਉਣਾ ਹੀ ਨਹੀਂ ਸਿਖਾਉਂਦਾ, ਗੁਰੂ ਸਾਹਿਬ ਸਾਨੂੰ ਸਫਲ ਮਰਨਾ ਵੀ ਸਿਖਾਉਂਦੇ ਹਨ। ਕਿਆ ਜਾਣਾ ਕਿ ਮਰੇਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਮੇਰੇ ਪਾਤਸ਼ਾਹ ਜੀ ਜਿਉਣਾ ਵੀ ਸਿਖਾ ਰਹੇ ਹਨ ਔਰ ਸਾਨੂੰ ਮਰਨਾ ਵੀ ਸਿਖਾ ਰਹੇ ਹਨ। ਜਿੱਥੇ ਲਾਈਫ ਸੈਲੀਬ੍ਰੇਸ਼ਨ ਹੈ, ਉੱਥੇ ਡੈਥ ਵੀ ਸੈਲੀਬ੍ਰੇਸ਼ਨ ਹੈ। ਇਸੇ ਕਰਕੇ ਜਿਹੜਾ ਸਿੱਖ ਹੈ ਉਹ ਜਦੋਂ ਸ਼ਹਾਦਤ ਜਾਮ ਪੀਂਦਾ ਜਾਂ ਜਦੋਂ ਸਿੱਖ ਦੀ ਮੌਤ ਹੁੰਦੀ ਹੈ, ਸਰੀਰਕ ਤੌਰ 'ਤੇ ਅਕਾਲ ਚਲਾਣਾ ਕਰਦਾ, ਉਸ ਨੂੰ ਮੌਤ ਨਹੀਂ ਕਿਹਾ ਜਾਂਦਾ, ਉਸ ਨੂੰ ਅਕਾਲ ਚਲਾਣਾ ਜਾਂ ਚੜ੍ਹਾਈ ਕਰਨਾ ਕਿਹਾ ਜਾਂਦਾ ਹੈ, ਕਿਉਂਕਿ ਖੁਸ਼ੀ ਦੇ ਸ਼ਬਦ ਨੇ, ਕਿਉਂਕਿ ਉਹ ਜੇਤੂ ਹੋ ਕੇ ਗਿਆ ਹੈ। ਗੁਰਮੁਖ ਲਾਹ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਉਹ ਜੇਤੂ ਕਿਵੇਂ ਹੋਇਆ? ਜਦੋਂ ਉਹ ਸਾਧ ਸੰਗਤ ਕੈ ਅੰਚਲ ਲਾਵੋ, ਜਦੋਂ ਸਾਧ ਸੰਗਤ ਦੇ ਵਿੱਚ ਆ ਗਿਆ, ਸਾਧ ਸੰਗਤ ਦਾ, ਗੁਰੂ ਦੀ ਸੰਗਤ ਦਾ ਪੱਲਾ ਫੜ ਲਿਆ। ਮੈਂ ਇੱਥੇ ਬੇਨਤੀ ਕਰਨਾ ਚਾਹੁੰਦਾ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਕਵਿਤ ਉਚਾਰਨ ਕੀਤਾ ਕਿ ਸੰਗਤ ਦਾ ਫਲ ਕੀ ਹੈ, ਇੱਕ ਕੁਸੰਗ ਹੁੰਦਾ ਇੱਕ ਸੰਗਤ ਹੈ। ਬੜਾ ਸੋਹਣਾ ਕਵਿਤ ਹੈ। ਉਹ ਕਹਿੰਦੇ ਨੇ ਜੈਸੇ ਪਵਨ ਗਵਨ ਕੈ ਬਰਖਾ ਹੈ, ਇੱਕ ਦਿਸ਼ਾ ਤੋਂ ਪਵਨ ਆਉਂਦੀ ਹੈ, ਹਵਾ ਆਉਂਦੀ ਹੈ, ਵਰਖਾ ਹੁੰਦੀ ਹੈ, ਰੇਨ ਆ ਜਾਂਦੀ ਹੈ, ਔਰ ਦੂਸਰੀ ਦਿਸ਼ਾ ਤੋਂ ਵਰਖਾ ਹੋਵੇ, ਆਏ ਹੋਏ ਬੱਦਲ ਉੱਡ ਕੇ ਚਲੇ ਜਾਂਦੇ ਹਨ, ਮੀਂਹ ਪੈਂਦਾ ਪੈਂਦਾ ਹਟ ਜਾਂਦਾ ਹੈ, ਔਰ ਇੱਕ ਐਸਾ ਪਾਣੀ ਹੈ ਕਈ ਇਲਾਕਿਆਂ ਵਿੱਚ, ਉਸਨੂੰ ਪੀ ਲਓ, ਜੇ ਕੋਈ ਬਿਮਾਰੀ ਹੈ ਬਿਮਾਰੀਆਂ ਠੀਕ ਹੁੰਦੀਆਂ ਨੇ। ਕਈ ਜਗ੍ਹਾ ਦਾ ਐਸਾ ਭਾਰਾ ਪਾਣੀ ਹੈ ਬਿਮਾਰੀਆਂ ਨਾਲ ਭਰਿਆ, ਉਹ ਪੀ ਲਓ, ਬਿਮਾਰੀਆਂ ਲੱਗ ਜਾਂਦੀਆਂ ਨੇ, ਇਨਫੈਕਸ਼ਨ ਹੋ ਜਾਂਦੀ ਹੈ, ਫੂਡ ਪਾਇਜ਼ਨ ਹੋ ਜਾਂਦੀ ਹੈ, ਸਮੱਸਿਆਵਾਂ ਖੜੀਆਂ ਹੋ ਜਾਂਦੀਆਂ, ਕਈਆਂ ਦਾ ਪਾਣੀ ਬਦਲਣ ਨਾਲ ਮੌਤ ਵੀ ਹੋ ਜਾਂਦੀ ਹੈ, ਪਾਣੀ ਤੇ ਪਾਣੀ ਹੈ। ਫਿਰ ਕਹਿੰਦੇ ਨੇ ਘਰ ਦੀ ਅੱਗ ਜਿਹੜੀ ਰਸੋਈ ਵਿੱਚ ਬਲ ਰਹੀ ਹੈ, ਜਿਹੜੀ ਗੈਸ ਵਿੱਚ ਬਲ ਰਹੀ ਆ, ਔਰ ਤਰ੍ਹਾਂ ਤਰ੍ਹਾਂ ਦੇ ਪਦਾਰਥ ਤਰ੍ਹਾਂ ਤਰ੍ਹਾਂ ਦੇ ਭੋਜਨ ਬਣਾਉਂਦੇ ਆ, ਪਰ ਉਹੀ ਅੱਗ ਨਿਕਲ ਕੇ ਤੁਹਾਡੇ ਬੈੱਡਰੂਮ ਦੇ ਵਿੱਚ, ਤੁਹਾਡੇ ਸਟੋਰ ਰੂਮ ਦੇ ਵਿੱਚ, ਤੁਹਾਡੇ ਡਰਾਇੰਗ ਰੂਮ ਦੇ ਵਿੱਚ ਚਲੀ ਜਾਏ ਤਾਂ ਉੱਥੇ ਪਏ ਹੋਏ ਸਾਜੋ ਸਮਾਨ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਅੱਗ ਤੇ ਅੱਗ ਹੀ ਹੈ। ਇਸੇ ਤਰ੍ਹਾਂ ਸੰਗਤ ਬਾਰੇ ਕਿਹਾ ਹੈ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋ, ਕਾਹੂ ਕੀ ਸੰਗਤ ਮਿਲ ਜਮਪੁਰ ਜਾਤ ਹੈ। ਅਖੀਰਲੇ ਬੰਦ ਵਿੱਚ ਫਰਮਾਇਆ ਕਿ ਇੱਕ ਐਸੀ ਸੰਗਤ ਹੈ ਜਿਹਦੇ ਵਿੱਚ ਜਾ ਕੇ ਜੀਵਨ ਵਿੱਚ ਮੁਕਤੀ ਪ੍ਰਾਪਤ ਹੁੰਦੀ ਹੈ, ਔਰ ਇੱਕ ਐਸੀ ਕੁਸੰਗਤ ਹੈ ਜਿਹਦੇ ਵਿੱਚ ਜਾ ਕੇ ਜਮਾਂ ਦੀ ਪੁਰੀ ਨੂੰ ਜਾਣਾ ਪੈਂਦਾ ਹੈ। ਇਸੇ ਕਰਕੇ ਮੇਰੇ ਦੀਨ ਦਿਆਲ ਸਤਿਗੁਰੂ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਹਨ, ਸਾਧ ਸੰਗਤ ਕੈ ਅੰਚਲ ਲਾਵੋ, ਸਾਧ ਸੰਗਤ ਦਾ ਪੱਲਾ ਫੜ ਲਓ, ਗੁਰੂ ਦੇ ਚਰਨਾਂ ਵਿੱਚ ਬੈਠ ਜਾਓ।
ਬਿਖਮ ਨਦੀ ਜਾਏ ਤਰਣੀ,
ਇਹ ਬਿਖਮ, ਬਿਖਮ ਦਾ ਮਤਲਬ ਔਖਾ, ਬਹੁਤ ਟੈਰੀਬਲ, ਬਹੁਤ ਹੋਰੀਬਲ, ਜਿਸ ਨੂੰ ਤਰਨਾ ਬੜਾ ਮੁਸ਼ਕਲ ਹੈ, ਜਿਹਦੇ ਵਿੱਚ ਬੜੀਆਂ ਭਿਆਨਕ ਲਹਿਰਾਂ ਨੇ। ਕੁਝ ਨਦੀਆਂ ਐਸੀਆਂ ਹਨ ਜਿਨ੍ਹਾਂ ਨੂੰ ਤਰਨਾ ਬੜਾ ਔਖਾ ਹੈ, ਕੁਝ ਨਦੀਆਂ ਬੜੀ ਈਜ਼ੀਲੀ ਸਵਿਮ ਹੋ ਜਾਂਦੀਆਂ ਨੇ, ਪਰ ਸਤਿਗੁਰੂ ਕਹਿੰਦੇ ਨੇ ਇਹ ਤੇ ਅੱਗ ਦੀ ਨਦੀ ਹੈ, ਇਹ ਇਕੱਲੇ ਪਾਣੀ ਦੀ ਨਦੀ ਨਹੀਂ, ਪਾਣੀ ਵਿੱਚ ਉਤਰਨਾ ਔਖਾ, ਇਹ ਤੇ ਅੱਗ ਦੀ ਨਦੀ ਹੈ। ਪਾਵਕ, ਇਹ ਤੇ ਤਿਤ ਸਰਵੜ ਹੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿੰਨ ਹੈ ਕੀ ਹੈ, ਪਾਣੀ ਦੀ ਥਾਂ ਪਾਵਕ ਹੈ, ਅੱਗ ਹੈ, ਇਸ ਨੂੰ ਤਰਨਾ ਬੜਾ ਮੁਸ਼ਕਲ ਹੈ, ਪਰ ਜੇ ਸੰਗਤ ਵਿੱਚ ਆਪਾਂ ਬੈਠ ਗਏ, ਗੁਰੂ ਦੀ ਸੰਗਤ, ਗੁਰਮੁਖਾਂ ਦੀ ਸੰਗਤ, ਸੰਗਤ ਤਾਂ ਇਉਂ ਰੋੜ ਕੇ ਲੈ ਜਾਂਦੀ ਹੈ ਜਿਵੇਂ ਸਾਧ ਸੰਗਤ ਅਸੀਂ ਜਹਾਜ਼ ਵਿੱਚ ਬੈਠ ਜਾਈਏ, ਵੱਡੇ ਵੱਡੇ ਦਰਿਆਵਾਂ ਨੂੰ, ਸਮੁੰਦਰਾਂ ਨੂੰ ਪਾਰ ਕਰ ਲਈਦਾ ਹੈ। ਸੰਗਤ ਨੂੰ ਬੋਹਿਤ ਵੀ ਆਖਿਆ ਹੈ, ਵਾਹਿਗੁਰੂ ਦੇ ਨਾਮ ਨੂੰ ਵੀ ਜਹਾਜ਼ ਆਖਿਆ ਹੈ, ਗੁਰਬਾਣੀ ਨੂੰ ਵੀ ਜਹਾਜ਼ ਆਖਿਆ ਹੈ, ਸੰਗਤ ਨੂੰ ਵੀ ਜਹਾਜ਼ ਆਖਿਆ ਹੈ, ਜਿਸ ਵਿੱਚ ਬੈਠ ਕੇ ਇਸ ਮਨੁੱਖੀ ਜੀਵ ਦਾ ਪਾਰ ਉਤਾਰ ਹੁੰਦਾ ਹੈ।
ਸੁਖ ਸੰਪਤ ਮਾਇਆ ਰਸ ਮੀਠੇ,
ਸੁਖ ਸੰਪਤੇ ਮਾਇਆ, ਸੁਖ ਦਾ ਮਤਲਬ ਪਲੈਜ਼ਰਸ, ਕੰਫਰਟਸ, ਦੁਨੀਆਂ ਦੇ ਜਿਤਨੇ ਵੀ ਸੁਖ ਹਨ, ਸੰਪਤੀ, ਪ੍ਰਾਪਰਟੀ, ਘਰ ਬਾਰ, ਕਾਰੋਬਾਰ, ਤਰ੍ਹਾਂ ਤਰ੍ਹਾਂ ਦੇ ਜਿਹੜੇ ਪਦਾਰਥ ਨੇ ਦੁਨੀਆਂ ਦੇ, ਔਰ ਮਾਇਆ ਰਸ ਮੀਠੇ, ਇਹ ਸੰਸਾਰ ਦੀ ਮਾਇਆ ਜਿਹਦਾ ਰਸ, ਜਿਹਦਾ ਸਵਾਦ ਬੜਾ ਮਿੱਠਾ ਲੱਗਦਾ, ਮਿੱਠੀ ਲੱਗਦੀ ਹੈ ਮਾਇਆ। ਇਸੇ ਕਰਕੇ ਬਾਬਾ ਫਰੀਦ ਜੀ ਨੇ ਕਿਹਾ ਇਹ ਲੱਗਦੀ ਮਿੱਠੀ ਹੈ, ਵਿੱਚ ਇਹਦੇ ਜ਼ਹਿਰ ਭਰੀ ਜ਼ਹਿਰ। ਅਸੀਂ ਸਾਰੇ ਜਾਣਦੇ ਹਾਂ ਜਦੋਂ ਚੂਹਿਆਂ ਨੂੰ ਜ਼ਹਿਰ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ, ਉਹਨੂੰ ਸ਼ੂਗਰ ਕੋਟਡ ਕੀਤਾ ਜਾਂਦਾ, ਉਹਦੇ ਉੱਪਰ ਮਿੱਠਾ ਪਦਾਰਥ ਲਾਇਆ ਜਾਂਦਾ ਕਿ ਉਹ ਆ ਕੇ ਖਾ ਲੈਣ, ਜਦੋਂ ਖਾ ਲੈਂਦੇ ਨੇ ਬਾਅਦ ਵਿੱਚ ਮੌਤ ਹੋ ਜਾਂਦੀ ਹੈ ਕਿਉਂਕਿ ਉਹਦੇ ਵਿੱਚ ਤੇ ਜ਼ਹਿਰ ਭਰੀ ਹੈ। ਇਸੇ ਤਰ੍ਹਾਂ ਸਤਿਗੁਰੂ ਬਾਬਾ ਫਰੀਦ ਜੀ ਦੀ ਰਸਨਾ ਦੁਆਰਾ ਕਹਿੰਦੇ ਨੇ, ਇਹ ਵਿਸ ਗੰਧਲਾ ਧਰੀਆਂ ਖੰਡ ਲਿਵਾੜ, ਇਹ ਸੰਸਾਰ ਦੀ ਮੋਹ ਮਾਇਆ, ਇਹ ਜ਼ਹਿਰ ਦੀਆਂ ਗੰਧਲਾਂ ਨੇ, ਇਹ ਖੰਡ ਨਾਲ ਲਿਵਾੜ ਕੇ ਸ਼ੂਗਰ ਕੋਟਡ ਕਰਕੇ ਰੱਖੀਆਂ ਨੇ, ਲੱਗਦੀਆਂ ਬੜੀਆਂ ਮਿੱਠੀਆਂ ਨੇ, ਜਿਹੜਾ ਜਿਹੜਾ ਖਾਂਦਾ ਫਿਰ ਉਹਦੀ ਆਤਮਿਕ ਮੌਤ ਹੋ ਜਾਂਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਫਰਮਾ ਰਹੇ ਹਨ, ਸੁਖ ਸੰਪਤ ਮਾਇਆ ਰਸ ਮੀਠੇ, ਲੱਗਦੀ ਬੜੀ ਮਿੱਠੀ ਹੈ। ਸਾਧ ਸੰਗਤ ਸਾਕਤ ਬੰਦੇ ਨੂੰ ਤੇ ਅੰਮ੍ਰਿਤ ਕੌੜਾ ਲੱਗਦਾ ਹੈ, ਮਾਇਆ ਮਿੱਠੀ ਲੱਗਦੀ ਹੈ, ਔਗਣ ਮਿੱਠੇ ਲੱਗਦੇ ਹਨ। ਫਰਮਾਇਆ ਮੇਰੇ ਪਾਤਸ਼ਾਹ ਜੀ ਨੇ, ਕੀ ਕਹਿੰਦੇ ਹਨ, ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੇ ਬਿਦ ਨੈਣੋ ਡੀਠੀ। ਸਾਕਤ ਦੀ, ਸਾਕਤ ਦਾ ਮਤਲਬ ਜਿਹੜਾ ਮਾਇਆ ਦਾ ਪੁਜਾਰੀ ਹੈ, ਜਿਸ ਨੇ ਧਰਮ ਨੂੰ, ਪਰਮਾਤਮਾ ਨੂੰ, ਸਪਿਰਿਚੁਅਲਿਟੀ ਨੂੰ, ਅਧਿਆਤਮ ਨੂੰ, ਸਿੱਖੀ ਨੂੰ, ਗੁਰਬਾਣੀ ਨੂੰ ਵਿਸਾਰ ਦਿੱਤਾ ਹੈ ਔਰ ਸੰਸਾਰ ਵਿੱਚ ਹੀ ਖਚਤ ਹੋ ਗਿਆ, ਉਸ ਨੂੰ ਸਾਕਤ ਆਖਿਆ ਹੈ। ਤੇ ਉਹ ਸਾਕਤ ਫਿਰ ਸਵਾਦ ਨਹੀਂ ਜਾਣਦਾ ਰੱਬੀ ਨਾਮ ਦਾ, ਸਾਕਤ ਹਰ ਰਸ ਸਾਦ ਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ ਹੈ, ਉਹਦੇ ਅੰਦਰ ਹਉਮੈ ਦਾ ਕੰਡਾ। ਹਉਮੈ ਕੀ ਹੈ ਕਿ ਮੈਂ ਬਹੁਤ ਸਿਆਣਾ, ਮੈਨੂੰ ਸਭ ਕੁਝ ਪਤਾ ਹੈ, ਮੈਨੂੰ ਆਉਂਦਾ ਜਿਉਣਾ, ਮੈਂ ਕਿਉਂ ਸਿੱਖਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ, ਮੈਂ ਕਿਉਂ ਮੰਨਾਂ ਧਰਮ ਨੂੰ, ਉਹਦੇ ਅੰਦਰ ਹਉਮੈ ਦਾ ਕੰਡਾ ਹੈ। ਫਿਰ ਜਿਉਂ ਜਿਉਂ ਚੱਲੇ ਚੁਬੈ ਦੁੱਖ ਪਾਵੇ, ਜਮਕਾਲ ਸਹਿ ਸਿਰ ਡੰਡਾ ਹੈ, ਸੋ ਸਾਧ ਸੰਗਤ ਸਤਿਗੁਰ ਪਾਤਸ਼ਾਹ ਫਰਮਾਉਂਦੇ ਹਨ ਕਿ ਇਹ ਜੋ ਮਾਇਆ ਹੈ ਸੰਸਾਰ ਦੇ, ਇਹ ਲੱਗਦੀ ਬੜੀ ਮਿੱਠੀ ਹੈ, ਪਰ ਅੱਗੇ ਫਰਮਾ ਰਹੇ ਹਨ
ਇਹ ਨਹੀਂ ਮਨ ਮੈਂ ਧਰਣੀ।
ਜਿਹੜਾ ਗੁਰਮੁਖ ਹੈ, ਗੁਰੂ ਓਰੀਐਂਟਡ ਗੋਡ ਸੈਂਟਰਡ ਗੁਰਸਿੱਖ ਜੀਵ ਹੈ, ਉਹ ਫਿਰ ਆਪਣਾ ਮਨ ਮਾਇਆ ਵਿੱਚ ਨਹੀਂ ਜੋੜਦਾ। ਕਿਉਂ ਨਹੀਂ ਜੋੜਦਾ? ਉਹਨੂੰ ਪਤਾ ਹੈ ਮਾਏ ਮਾਇਆ ਛਲ, ਇਹ ਮਾਤਾ ਹੇ ਮੇਰੇ ਵਾਹਿਗੁਰੂ, ਇਹ ਜਿਹੜੀ ਮਾਇਆ ਹੈ ਦੁਨੀਆ ਦੇ, ਇਹ ਛਲ ਹੈ, ਇੱਕ ਧੋਖਾ ਹੈ, ਇਹ ਰਿਐਲਿਟੀ ਨਹੀਂ ਹੈ, ਇਹ ਫਾਲਸ ਹੈ। ਔਰ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ, ਇਹਦਾ ਸੁੱਖ ਇੰਨਾ ਹੀ ਹੈ ਜਿਵੇਂ ਕੋਈ ਤੀਲੇ ਜਾਂ ਥੋੜੀ ਜਿਹੀ ਪਰਾਲੀ ਇਕੱਠੀ ਕਰਕੇ ਅੱਗ ਬਾਲ ਲਵੇ ਠੰਡ ਦੇ ਮੌਸਮ ਵਿੱਚ, ਉਹ ਪੰਜਾਂ ਮਿੰਟਾਂ ਵਿੱਚ ਸੜ ਕੇ ਸਵਾਹ ਹੋ ਜਾਂਦੀ ਹੈ ਤੇ ਅੱਗ ਦਾ ਨਿੱਘ ਚਲਾ ਜਾਂਦਾ ਹੈ। ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਜਿਵੇਂ ਕੋਈ ਬੱਦਲਾਂ ਦੀ ਛਾਂ ਬੈਠ ਜਾਏ ਕਿ ਧੁੱਪ ਲੱਗਦੀ ਹੈ ਪਰ ਬੱਦਲ ਤੇ ਉੱਡ ਜਾਂਦੇ ਨੇ, ਬੱਦਲਾਂ ਦੀ ਛਾਂ ਟਿੱਕੀ ਨਹੀਂ ਰਹਿੰਦੀ। ਔਰ ਗੋਬਿੰਦ ਭਜਨ ਬਿਨ ਹੜਕਾ ਜਲ, ਮਾਇਆ ਜਲ ਤੇ ਹੈ ਪਰ ਇਹ ਹੜ ਦਾ ਜਲ ਹੈ ਜੋ ਕਿਸੇ ਕੰਮ ਨਹੀਂ ਆਉਂਦਾ, ਜੋ ਡਿਸਟਰਕਟਿਵ ਹੈ, ਜੋ ਤਬਾਹੀ ਲਿਆਉਂਦਾ ਹੈ, ਜੋ ਸਤਿਆਨਾਸ ਕਰਦਾ ਹੈ। ਮੈਂ ਇੱਥੇ ਬੇਨਤੀ ਕਰਨਾ ਚਾਹੁੰਦਾ ਹਾਂ, ਗੁਰੂ ਪਾਤਸ਼ਾਹ ਜੀ ਨੇ ਸਾਨੂੰ ਮਾਇਆ ਦਾ ਤਿਆਗ ਕਰਨਾ ਨਹੀਂ ਸਿਖਾਇਆ। ਛੇਵੇਂ ਪਾਤਸ਼ਾਹ ਜੀ ਨੇ ਫਰਮਾਇਆ ਸੀ ਨਾ ਮਾਇਆ ਗੁਜਰਾਨ, ਇਹ ਜੋ ਦੌਲਤ ਹੈ ਇਹ ਗੁਜ਼ਾਰੇ ਮਾਤਰ ਹੋਣੀ ਚਾਹੀਦੀ ਹੈ, ਇਸ ਤੋਂ ਬਿਨਾਂ ਜਿਸ ਉਦਰ ਤੇ ਸਮਾਇਆ, ਜਿਹਦੇ ਪੇਟ ਲੱਗਿਆ ਢਿੱਡ ਲੱਗਿਆ, ਉਹਨੂੰ ਮਾਇਆ ਦੀ ਲੋੜ ਹੈ, ਪਰ ਕਿਤਨੀ ਲੋੜ ਹੈ ਕਿ ਗੁਜ਼ਾਰਾ ਹੋ ਜਾਏ। ਕਿਰਤ ਵਿਰਤ ਕਰ ਧਰਮ ਦੀ, ਦੋ ਚੀਜ਼ਾਂ ਦਿੱਤੀਆਂ ਨੇ, ਕਿਰਤ ਤੇ ਕੀਰਤ। ਇੱਕ ਹੈ ਕਿਰਤ ਜਿਹੜੀ ਦਸਾਂ ਨੋਹਾਂ ਨਾਲ ਅਸੀਂ ਕਰਨੀ ਹੈ, ਓਨੈਸਟੀ ਦੇ ਨਾਲ, ਇਮਾਨਦਾਰੀ ਦੇ ਨਾਲ, ਕੋਈ ਵੀ ਜੌਬ ਕਰਦੇ ਹਾਂ, ਬਿਜ਼ਨਸ ਕਰਦੇ ਹਾਂ, ਬੜੀ ਇਮਾਨਦਾਰੀ ਨਾਲ ਕਰੀਏ। ਫਿਰ ਕੀਰਤ ਕਰੀਏ, ਦੋ ਵਰਡ ਹਨ ਕਿਰਤ ਤੇ ਕੀਰਤ। ਗੁਰੂ ਸਾਹਿਬ ਨੇ ਕਿਹਾ ਜੇ ਤੂੰ ਕਿਰਤ ਦੇ ਨਾਲ ਮਾਇਆ ਕਮਾਉਣ ਦੇ ਨਾਲ ਨਾਲ ਸੱਚੇ ਨਾਮ ਦਾ ਧਨ ਵੀ ਕਮਾ ਲਵੇਂ ਤਾਂ ਜਿਹੜਾ ਤੇਰਾ ਧਨ ਹੈ ਉਹ ਪਵਿੱਤਰ ਹੋ ਜਾਏਗਾ। ਤੇਰਾ ਖਾਣਾ ਪੀਣਾ, ਤੇਰੇ ਕੱਪੜੇ ਪਾਉਣੇ, ਤੇਰੀਆਂ ਗੱਡੀਆਂ, ਤੇਰੇ ਘਰ ਬਾਰ ਸਾਰੇ ਪਵਿੱਤਰ ਹੋਣਗੇ, ਬਲੈਸਡ ਹੋਣਗੇ, ਫਿਰ ਇਹ ਤੇਰੀ ਮਾਇਆ ਸ਼ੋਭਨੀਕ ਹੋ ਜਾਏਗੀ। ਮੇਰੇ ਪਾਤਸ਼ਾਹ ਫਰਮਾਇਆ ਤਿਨਕਾ ਖਾਦਾ ਪੈਦਾ ਮਾਇਆ ਸਭ ਪਵਿੱਤਰ ਹੈ ਜੋ ਨਾਮ ਹਰ ਰਾਤੇ। ਜਿਹੜੇ ਨਾਮ ਨਾਲ ਰੱਤੇ ਨੇ ਨਾ, ਉਹਨਾਂ ਦਾ ਖਾਣਾ ਪੀਣਾ, ਉਹਨਾਂ ਦੀ ਮਾਇਆ ਵੀ ਪਵਿੱਤਰ ਹੈ। ਤੇ ਦੂਸਰੇ ਪਾਸੇ ਜਿਹੜੇ ਨਾਮ ਤੋਂ ਟੁੱਟੇ ਹਨ ਉਹਨਾਂ ਬਾਰੇ ਫਰਮਾਇਆ ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਓ ਜਿੱਤ ਹੁਣ ਖਸਮ ਨਾ ਪਾਇਆ। ਲਾਨਤ ਹੈ, ਕਰਜ਼ ਹੈ ਉਸਦੀ ਲਾਈਫ ਜਿਹੜਾ ਰੱਬ ਤੋਂ, ਪਰਮਾਤਮਾ ਤੋਂ, ਵਾਹਿਗੁਰੂ ਸੱਚੇ ਪਾਤਸ਼ਾਹ ਤੋਂ, ਡਿਵਿਨਿਟੀ ਤੋਂ, ਸਪਿਰਿਚੁਅਲਿਟੀ ਤੋਂ, ਆਪਣੇ ਧੁਰ ਅੰਦਰ ਤੋਂ ਟੁੱਟ ਗਿਆ ਹੈ, ਸੰਸਾਰ ਨਾਲ ਜੁੜ ਗਿਆ ਹੈ, ਤੇ ਉਹਦੀ ਲਾਨਤ ਭਰੀ ਜ਼ਿੰਦਗੀ ਬਾਰੇ ਫਰਮਾਇਆ ਹੈ ਕਿ ਐਸੀ ਜ਼ਿੰਦਗੀ ਗੁਰਸਿੱਖ ਨਹੀਂ ਜਿਉਂਦਾ। ਸਾਧ ਸੰਗਤ ਵਿੱਚ ਆ ਕੇ ਉਹਨੂੰ ਸਮਝ ਪੈ ਜਾਂਦੀ ਹੈ ਕਿ ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਏ। ਕੋਈ ਰੇਅਰ ਵਨ ਹੈ, ਵਿਰਲਾ ਹੈ ਜਿਸ ਨੂੰ ਇਸ ਗੱਲ ਦੀ ਸਮਝ ਪੈਂਦੀ ਹੈ ਕਿ ਇਹ ਦੁਨੀਆ ਦੀ ਮਾਇਆ ਸਾਥ ਨਹੀਂ ਹੋਣੀ। ਮਾਇਆ ਕਿਹੜੀ ਸਾਥ ਹੋਣੀ ਹੈ? ਸਾਚਾ ਧਨ ਗੁਰ ਮਤੀ ਪਾਏ, ਕਾਚਾ ਧਨ ਫੁਨ ਆਵੇ ਜਾਏ। ਸੱਚਾ ਧਨ ਕਿੱਥੇ ਹੈ? ਆ ਗੁਰੂ ਕੀ ਬਾਣੀ, ਗੁਰੂ ਦਾ ਸਿਮਰਨ, ਗੁਰੂ ਦੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ। ਇਹ ਮਿਟਣ ਵਾਲਾ ਨਹੀਂ, ਖਤਮ ਹੋਣ ਵਾਲਾ ਨਹੀਂ, ਇਹ ਲੋਕ ਪ੍ਰਲੋਕ ਵਿੱਚ ਸਹਾਈ ਹੁੰਦਾ ਹੈ। ਜਿਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਸਿੱਖੀ ਦੀ ਪਰਿਭਾਸ਼ਾ ਹੀ ਬੜੀ ਕਮਾਲ ਹੈ। ਜਦੋਂ ਮੇਰੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਗੁਰੂ ਦੀ ਨਜ਼ਰ ਵਿੱਚ ਪਾਤਸ਼ਾਹ ਕੌਣ ਹੈ, ਗੁਰੂ ਦੀ ਨਜ਼ਰ ਵਿੱਚ ਕਿੰਗ ਆਫ ਦਾ ਕਿੰਗਸ ਕੌਣ ਹੈ, ਐਮਪਰਰ ਆਫ ਦਾ ਐਮਪਰਰਸ ਕੌਣ ਹੈ? ਪਾਤਸ਼ਾਹ ਫਰਮਾਇਆ, ਜਪਜੀ ਵਿੱਚ ਵੀ ਫਰਮਾਇਆ, ਜਿਸਨੋਂ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਉਹ ਰਾਜਿਆਂ ਦੇ ਰਾਜੇ ਹਨ, ਉਹ ਬਾਦਸ਼ਾਹ ਹਨ, ਸੱਚੇ ਬਾਦਸ਼ਾਹ ਹਨ, ਜਿਨ੍ਹਾਂ ਨੂੰ ਨਾਮ ਦਾ ਧਨ ਪ੍ਰਾਪਤ ਹੋ ਗਿਆ ਹੈ। ਇਸ ਕਰਕੇ ਗੁਰਸਿੱਖ ਜਿਹੜਾ ਹੈ ਉਹ ਮਾਇਆ ਵਿੱਚ ਖਚਿਤ ਨਹੀਂ ਹੁੰਦਾ।
ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ।
ਗੁਰੂ ਦੇ ਦਰਸ਼ਨ, ਹਰੀ ਦੇ ਦਰਸ਼ਨ, ਇਹ ਕਰਕੇ ਉਸਨੂੰ ਤ੍ਰਿਪਤੀ ਹੁੰਦੀ ਹੈ। ਤ੍ਰਿਪਤ ਤ੍ਰਿਪਤ ਭਈ ਸੱਚ ਭੋਜਨ ਖਾਇਆ। ਅੱਜ ਦੇ ਜ਼ਮਾਨੇ ਵਿੱਚ ਬਹੁਤ ਹੀ ਤ੍ਰਿਸ਼ਨਾ ਵੱਧ ਗਈ ਹੈ, ਗਰੀਡ ਵੱਧ ਗਈ ਹੈ, ਡਿਜ਼ਾਇਰ ਵੱਧ ਗਈ ਹੈ। ਇੱਕ ਤੋਂ ਇੱਕ ਅੱਗੇ ਵਧਣਾ ਚਾਹੁੰਦਾ ਹੈ, ਦੂਜੇ ਨੂੰ ਪਿੱਛੇ ਸੁੱਟਣਾ ਚਾਹੁੰਦਾ ਹੈ। ਪਾਤਸ਼ਾਹ ਜੀ ਨੇ ਕਿਹਾ ਕਿ ਜਿੰਨਾ ਮਰਜ਼ੀ ਧਨ ਜੋੜ ਲੈ, ਰੱਜ ਤੈਨੂੰ ਆਉਣਾ ਨਹੀਂ। ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਏ, ਇਹ ਜ਼ਹਿਰ ਹੈ, ਇਸ ਨਾਲ ਕੋਈ ਰੱਜਿਆ ਨਹੀਂ, ਇਹ ਤੇ ਅੱਗ ਦੀ ਨਿਆਈ ਹੈ। ਜਿਵੇਂ ਅੱਗ ਦੇ ਵਿੱਚ ਇੰਧਨ ਫਿਊਲ ਪਾਈ ਜਾਓ ਪਾਈ ਜਾਓ ਪਾਈ ਜਾਓ, ਅੱਗ ਕਦੇ ਕਹਿੰਦੀ ਹੈ ਕਿ ਆਈ ਐਮ ਸੈਟਿਸਫਾਈਡ, ਆਈ ਐਮ ਡਨ, ਆਈ ਡੋਂਟ ਨੀਡ ਮੋਰ ਫਿਊਲ, ਉਹ ਨਹੀਂ ਕਹਿੰਦੀ। ਉਹ ਕਹਿੰਦੀ ਹੋਰ ਪਾ ਦਿਓ ਹੋਰ ਪਾ ਦਿਓ, ਸਾੜ ਕੇ ਸਵਾਹ ਕਰ ਦਿੰਦੀ ਹੈ। ਇਸ ਨਾਲ ਇਸੇ ਤਰ੍ਹਾਂ ਤ੍ਰਿਸ਼ਨਾ ਵਿਰਲੇ ਕਿ ਬੁਝੀ ਹੈ, ਲੱਖ ਜੋੜੇ ਬਹੁ ਕਰੋੜੇ ਮਨ ਨਾ ਹੋਰੇ, ਪਰਾ ਹੀ ਕੁੱਲ ਜੀ ਹੈ। ਅੱਜ ਬੰਦੇ ਕੋਲ ਕਰੋੜ ਹੈ, ਦੂਜਿਆਂ ਨੂੰ ਵੇਖਦਾ ਉਹਦੇ ਕੋਲ 10 ਕਰੋੜ ਹੈ, ਮੇਰੇ ਕੋਲ ਮਿਲੀਅਨ ਹੈ ਪਰ ਦੂਜੇ ਕੋਲ ਬਿਲੀਅਨ ਹੈ, ਮੇਰੇ ਕੋਲ ਬਿਲੀਅਨ ਹੈ ਤੀਸਰੇ ਕੋਲ ਟ੍ਰਿਲੀਅਨ ਹੈ, ਮੈਂ ਉਸ ਨਾਲ ਕੰਪੀਟੀਸ਼ਨ ਕਰਨਾ ਹੈ। ਮੈਂ ਬੇਨਤੀ ਕਰਦਾ ਹੁੰਦਾ, ਇੱਕ ਸ਼ਬਦ ਹੈ ਅੰਗਰੇਜ਼ੀ ਦਾ ਗਰੀਡ, ਦੂਜਾ ਸ਼ਬਦ ਹੈ ਨੀਡ। ਪਰਮਾਤਮਾ ਸਭ ਦੀ ਨੀਡ ਪੂਰੀ ਕਰ ਸਕਦਾ ਔਰ ਕਰਦਾ ਹੈ, ਪਰ ਉਹ ਗਰੀਡ ਨਹੀਂ ਪੂਰੀ ਕਰ ਸਕਦਾ, ਕਿਉਂਕਿ ਗਰੀਡ ਦਾ ਲਾਲਚ ਦਾ ਕੋਈ ਅੰਤ ਨਹੀਂ ਹੈ ਕਿ ਕਿੱਥੇ ਤੱਕ ਪਹੁੰਚਦੀ ਹੈ। ਪਰ ਜਿਹੜੇ ਗੁਰਮੁਖ ਲੋਕ ਨੇ, ਉਹਨਾਂ ਨੇ ਨਾਮ ਦਾ ਭੋਜਨ ਖਾ ਲਿਆ, ਉਹ ਤ੍ਰਿਪਤ ਹੋ ਗਏ, ਉਹਨਾਂ ਨੂੰ ਦਰਸ਼ਨਾਂ ਤੋਂ ਬਿਨਾਂ ਹੋਰ ਕੁਝ ਚਾਹੀਦਾ ਹੀ ਨਹੀਂ। ਜਿਵੇਂ ਭਾਈ ਸਾਹਿਬ ਭਾਈ ਮਹਾਂ ਸਿੰਘ ਨੇ ਕਲਗੀਧਰ ਪਾਤਸ਼ਾਹ ਦੀ ਗੋਦ ਵਿੱਚ ਬਹਿ ਕੇ ਫਰਮਾਇਆ ਸੀ, ਜਦੋਂ ਪੁੱਛਿਆ ਸੀ ਕਲਗੀਧਰ ਪਿਤਾ ਨੇ ਭਾਈ ਮਹਾਂ ਸਿੰਘ, ਤੇਰੀ ਅਦੁੱਤੀ ਸ਼ਹਾਦਤ ਤੋਂ, ਤੇਰੀ ਕੁਰਬਾਨੀ ਤੋਂ ਮੈਂ ਬੜਾ ਕੁਰਬਾਨ ਹਾਂ, ਮੰਗ ਕੀ ਮੰਗਦਾ? ਫਰਮਾਇਆ, ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਪ੍ਰੀਤ ਚਰਨ ਕਮਲਾਰੇ। ਮਹਾਰਾਜ, ਤੇਰੇ ਚਰਨਾਂ ਦੀ ਪ੍ਰੀਤ ਚਾਹੀਦੀ ਹੈ, ਤੇਰੇ ਦਰਸ਼ਨ ਚਾਹੀਦੇ ਹਨ, ਮੈਂ ਆਪ ਜੀ ਦੀ ਗੋਦ ਵਿੱਚ ਬੈਠਾ ਹਾਂ, ਇਸ ਤੋਂ ਉੱਪਰ ਮੈਨੂੰ ਹੋਰ ਕੀ ਚਾਹੀਦਾ, ਮੈਨੂੰ ਹੋਰ ਕੀ ਮਿਲ ਸਕਦਾ ਹੈ? ਇਸੇ ਤਰ੍ਹਾਂ ਭਾਈ ਮਤੀ ਦਾਸ ਨੂੰ ਪੁੱਛਿਆ ਸੀ, ਮਤੀ ਦਾਸ ਤੇਰੀ ਕੀ ਇੱਛਾ ਹੈ? ਤੇਰੇ ਸਰੀਰ ਨੂੰ 2 ਫੜ ਕਰ ਦੇਣਾ ਹੈ ਆਰੇ ਨਾਲ ਕੱਟ ਕੇ, ਤੇਰੀ ਆਖਰੀ ਇੱਛਾ ਹੈ? ਤਾਂ ਉਹਨੇ ਕਿਹਾ, ਪਾਤਸ਼ਾਹ ਜਲਾਦ ਨੂੰ ਆਖਿਆ, ਮੇਰੀ ਇੱਛਾ ਇਹ ਹੈ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ, ਬਸ ਮੇਰਾ ਪੂਰਨ ਕਰਮ ਹੋ ਜਾਏਗਾ, ਮੇਰੇ ਤੇ ਪੂਰੀ ਬਖਸ਼ਿਸ਼ ਹੋ ਜਾਏਗੀ ਜੇ ਮੈਂ ਆਪਣੇ ਗੁਰੂ ਦਾ ਦਰਸ਼ਨ, ਗੁਰੂ ਦਾ ਮੁਖੜਾ ਦੇਖ ਕੇ ਸ਼ਹਾਦਾ ਜਾਮ ਪੀਵਾਂ। ਇਹੀ ਮੇਰੀ ਇੱਛਾ ਹੈ, ਮੇਰੀ ਇੱਛਾ ਇਹ ਨਹੀਂ ਕਿ ਮੈਨੂੰ ਰਾਜ ਮਿਲੇ, ਮੇਰੀ ਇੱਛਾ ਇਹ ਨਹੀਂ ਕਿ ਮੇਰੀ ਜਾਨ ਬਚ ਜਾਏ, ਮੇਰੀ ਇੱਛਾ ਹੈ ਜਦੋਂ ਮੈਂ ਸ਼ਹਾਦਾ ਜਾਮ ਪੀਵਾਂ, ਜਦੋਂ ਮੈਨੂੰ ਮੌਤ ਆਵੇ, ਮੈਂ ਆਪਣੇ ਗੁਰੂ ਵੱਲ ਮੂੰਹ ਕਰਕੇ ਇਸ ਦੁਨੀਆ ਫਾਨੀ ਦੁਨੀਆ ਤੋਂ ਜਾਵਾਂ। ਇਸੇ ਤਰ੍ਹਾਂ ਫਰਮਾਇਆ, ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ। ਇਹ ਸੇਵਕ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ, ਦਾਸ ਗੁਰੂ ਦੇ ਦਰਸ਼ਨ ਕਰਕੇ ਤ੍ਰਿਪਤ ਹੁੰਦਾ ਹੈ, ਇਸ ਤੋਂ ਬਿਨਾਂ ਮੈਨੂੰ ਹੋਰ ਕੋਈ ਚੀਜ਼ ਦੀ ਲੋੜ ਨਹੀਂ।
ਹਰ ਨਾਮ ਰੰਗ ਆਭਰਣੀ,
ਹਰ ਨਾਮ ਰੰਗ ਆਭਰਣੀ, ਆਭਰਣ ਕਹਿੰਦੇ ਨੇ ਗਹਿਣਿਆਂ ਨੂੰ, ਆਭੂਸ਼ਣ ਨੂੰ। ਨਾਮ ਦੇ ਰੰਗ ਵਿੱਚ ਮੈਂ ਆਪਣੇ ਆਪ ਨੂੰ ਆਭੂਸ਼ਿਤ ਕਰਨਾ ਚਾਹੁੰਦਾ ਹਾਂ, ਨਾਮ ਦੇ ਰੰਗ ਵਿੱਚ ਰੰਗ ਕੇ ਸੋਹਣਾ ਹੋਣਾ ਚਾਹੁੰਦਾ ਹਾਂ। ਬੀਬੀਆਂ ਗਹਿਣੇ ਪਾਉਂਦੀਆਂ ਨੇ, ਕਿਉਂ ਪਾਉਂਦੀਆਂ ਨੇ? ਕਿ ਸੋਹਣੇ ਲੱਗੀਏ। ਪਾਤਸ਼ਾਹ ਕਹਿੰਦੇ ਨੇ, ਮੇਰਾ ਗਹਿਣਾ ਤਾਂ ਨਾਮ ਹੈ, ਮੇਰਾ ਗਹਿਣਾ ਤਾਂ ਬਾਣੀ ਹੈ, ਮੇਰੇ ਔਰਨਾਮੈਂਟਸ ਤਾਂ ਗੁਣ ਹਨ, ਵਰਚੂਸ ਨੇ ਲਾਈਫ ਦੇ ਵਿੱਚ, ਸੱਤ ਸੰਤੋਖ ਦਇਆ ਧਰਮ, ਇਹ ਸਾਰੇ ਮੇਰੇ ਸ਼ਿੰਗਾਰ ਹਨ। ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਬਾਹਰਲੇ ਸ਼ਿੰਗਾਰਾਂ ਤੋਂ ਵਰਜਿਆ ਹੈ, ਅੰਦਰਲੇ ਸ਼ਿੰਗਾਰ ਕਰਕੇ ਸਾਨੂੰ ਸੋਹਣਾ ਬਣਾਇਆ ਹੈ। ਡੈਫੀਨੇਸ਼ਨ ਵੀ ਦਿੱਤੀ ਹੈ, ਹੂ ਇਜ਼ ਮੋਸਟ ਬਿਊਟੀਫੁਲ, ਕੌਣ ਹੈ ਸੋਹਣਾ? ਸਹੀ ਸੁੰਦਰ ਸੋਹਣੇ ਸਾਧ ਸੰਗਤ ਜੀਨ ਬਹਿਣੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਫਰਮਾਨ ਵਿੱਚ ਬਖਸ਼ਿਸ਼ਾਂ ਕੀਤੀਆਂ ਹਨ। ਮਹਾਰਾਜ, ਕਿਰਪਾ ਕਰੇ ਇਹ ਫਰਮਾਨ ਸਾਡੀ ਜ਼ਿੰਦਗੀ ਦਾ ਅੰਗ ਬਣੇ। ਆਓ ਹੁਣ ਲੜੀਵਾਰ ਜੋ ਚੱਲ ਰਹੀ ਕਥਾ ਹੈ ਉਸ ਨਾਲ ਜੁੜੀਏ ਜੀ।
ਰਾਗ ਸੂਹੀ ਮਹਲਾ ਪੰਜਵਾ ਘਰ ਤੀਜਾ।
ਸੂਹੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੀਜੇ ਘਰ ਸੁਰਤਾਲ ਵਿੱਚ ਗਾਉਣ ਦੀ ਤਾਕੀਦ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਵਾਹਿਗੁਰੂ ਸੱਚਾ ਪਾਤਸ਼ਾਹ ਇੱਕ ਹੈ, ਅਦੁੱਤੀ ਹੈ, ਓਮਨੀ ਪ੍ਰੈਜੈਂਟ ਹੈ, ਜਿਸ ਨੂੰ ਅੰਗਰੇਜ਼ੀ ਵਿੱਚ ਮੈਂ ਕਹਿੰਦਾ ਹੁੰਦਾ ਪੈਨ ਮੋਨੋਥਿਸਟਿਕ। ਅਸੀਂ ਉਸ ਰੱਬ ਨੂੰ ਮੰਨਦੇ ਹਾਂ ਜੋ ਜਲ ਥਲ ਮਹੀਅਲ ਪੂਰਿਆ, ਸਵਾਮੀ ਸਿਰਜਣਹਾਰ, ਅਣਕ ਪ੍ਰਾਂਤ ਹੋਏ ਪਸਰਿਆ ਨਾਨਕ, ਇੱਕ ਅੰਕਾਰ ਹੈ ਉਹ ਇੱਕ ਏਕ ਹੈ ਅਨੇਕ ਹੈ ਇੱਕ ਹੋ ਕੇ ਉਹ ਅਨੇਕਤਾ ਵਿੱਚ ਸਭ ਮੈਂ ਜੋਤ ਜੋਤ ਹੈ ਸੋਏ ਐਸਾ ਪ੍ਰਮਾਤਮਾ ਉਸਦੀ ਪ੍ਰਾਪਤੀ ਉਸਦੇ ਦਰਸ਼ਨ ਸਤਿਗੁਰੂ ਦੀ ਕਿਰਪਾ ਨਾਲ ਹੁੰਦੇ ਹਨ
ਮਿਥਨ ਮੋਹ ਅਗਨ ਸੋਕ ਸਾਗਰ
ਇਹ ਸੰਸਾਰ ਮਿਥਿਆ ਹੈ ਇਸਦਾ ਮੋਹ ਮਿਥਿਆ ਹੈ ਇਸ ਵਿੱਚ ਕੀ ਹੈ ਅਗਨੀ ਹੈ ਇਸ ਵਿੱਚ ਚਿੰਤਾ ਹੈ ਸ਼ੋਕ ਹੈ ਫਿਕਰ ਹੈ
ਕਰ ਕਿਰਪਾ ਉਦਰ ਹਰ ਨਾਗਰ
ਇਹ ਸੋਹਣੇ ਪਰਮਾਤਮਾ ਵਾਹਿਗੁਰੂ ਜੀ ਕਿਰਪਾ ਕਰਕੇ ਮੈਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਕਰ ਲਓ ਉਧਾਰ ਕਰ ਦਿਓ ਮੇਰਾ
ਚਰਨ ਕਮਲ ਸਰਣਾਇ ਨਾਰਾਇਣ
ਇਹ ਮੇਰੇ ਮਾਲਕ ਮੈਨੂੰ ਇਸ ਗੱਲ ਦੀ ਸਮਝ ਹੈ ਕਿ ਆਪ ਜੀ ਜੋ ਸ਼ਰਨ ਆਵੈ ਤਿਸ ਕੰਠ ਲਾਵੈ ਇਹ ਬਿਰਦ ਸੁਆਮੀ ਸੰਦਾ ਜੋ ਤੇਰੇ ਚਰਨਾਂ ਵਿੱਚ ਆਉਂਦਾ ਹੈ ਹੇ ਨਰਾਂ ਦੇ ਮਾਲਕ ਪਰਮਾਤਮਾ ਜੀ ਤੁਸੀਂ ਉਹਨਾਂ ਨੂੰ ਆਪਣੇ ਨਾਲ ਜੋੜ ਲੈਂਦੇ ਹੋ ਇਸ ਕਰਕੇ ਮੈਂ ਤੁਹਾਡੀ ਸ਼ਰਨ ਸ਼ਰਨ ਆਇਆ ਹਾਂ
ਇਨਾ ਨਾਥ ਭਗਤ ਪਰਾਇਣ
ਤੁਸੀਂ ਭਗਤਾਂ ਦੇ ਪਰਾਇਣ ਹੋ ਭਗਤਾਂ ਦੇ ਰਾਖੇ ਹੋ ਭਗਤਾਂ ਨੂੰ ਪਿਆਰ ਕਰਨ ਵਾਲੇ ਹੋ ਦੀਨਾਂ ਤੇ ਗਰੀਬਾਂ ਤੇ ਕਿਰਪਾ ਕਰਨ ਵਾਲੇ ਹੋ ਅਨਾਥਾਂ ਦੇ ਨਾਥ ਹੋ ਮੇਰੇ ਮਾਲਕ ਜੀ ਕਿਰਪਾ ਕਰੋ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ
ਰਹਾਓ ਅਨਾਥਾ ਨਾਥ ਭਗਤ ਭੈ ਮੇਟਨ
ਤੁਸੀਂ ਅਨਾਥਾਂ ਦੇ ਨਾਥ ਹੋ ਅਨਾਥ ਕਹਿੰਦੇ ਨੇ ਮਾਸਟਰਲੈਸ ਨੂੰ ਜਾਂ ਔਰਫੈਨ ਨੂੰ ਜਾਂ ਫਾਦਰਲੈਸ ਜਿਹਦਾ ਕੋਈ ਪਿਓ ਨਹੀਂ ਜਿਹਦਾ ਕੋਈ ਮਾਲਕ ਨਹੀਂ ਜਿਸਕਾ ਨਾਹੇ ਕੋਏ ਹਾਂ ਤਿਸਕਾ ਪ੍ਰਭੂ ਸੋਏ ਹਾਂ ਜਿਹਦਾ ਕੋਈ ਨਹੀਂ ਬਣਦਾ ਉਹਦਾ ਮੇਰਾ ਵਾਹਿਗੁਰੂ ਬਣਦਾ ਹੈ ਸਭੋ ਭਜੈ ਆਸਰਾ ਚੁੱਕੈ ਸਭ ਅਸਰਾਓ ਚਿੱਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤੱਤੇ ਸਾਹਿਬ ਨਿਤਾਣਿਆਂ ਕਾ ਤਾਣ ਮੇਰਾ ਪਾਤਸ਼ਾਹ ਨਿਤਾਣਿਆਂ ਦਾ ਤਾਣ ਹੈ ਨਿਮਾਣਿਆਂ ਦਾ ਮਾਣ ਹੈ ਨਿਓਟਿਆਂ ਦੇ ਓਟ ਹੈ ਮੇਰੇ ਮਾਲਕ ਜੀ ਤੁਸੀਂ ਅਨਾਥਾਂ ਦੇ ਨਾਥ ਹੋ ਔਰ ਭਗਤ ਭੈ ਮੇਟਣ ਆਪਣੇ ਸੇਵਕਾਂ ਦੇ ਭਗਤਾਂ ਦੇ ਭੈ ਨੂੰ ਉਹਨਾਂ ਦੇ ਡਰ ਨੂੰ ਮੇਟ ਦਿੰਦੇ ਹੋ
ਸਾਧ ਸੰਗ ਜਮ ਦੂਤ ਨਾ ਭੇਟਣ
ਜਿਹੜਾ ਸਾਧ ਸੰਗਤ ਵਿੱਚ ਆ ਗਿਆ ਉਹਨੂੰ ਜਮਾਂ ਤੋਂ ਦੂਰੀ ਬਣ ਜਾਂਦੀ ਹੈ ਜਮ ਨੇੜੇ ਨਹੀਂ ਆਉਂਦੇ ਸਾਧ ਸੰਗਤ ਵਿੱਚ ਕੀ ਹੁੰਦਾ ਹੈ ਸਤਿਗੁਰੂ ਪਾਤਸ਼ਾਹ ਫਰਮਾਉਂਦੇ ਹਨ ਕੀ ਫਰਮਾ ਰਹੇ ਹਨ ਸਾਧੂ ਸੰਗਤ ਗੁਰੈ ਬਤਾਈ ਜੇ ਲੋੜ ਹੈ ਸਦਾ ਸੁਖ ਭਾਈ ਸਾਧੂ ਸੰਗਤ ਗੁਰੈ ਬਤਾਈ ਊਹਾਂ ਜਪੀਐ ਕੇਵਲ ਨਾਮ ਸਾਧੂ ਸੰਗਤ ਪਾਰ ਗ੍ਰਾਮ ਸੰਗਤ ਵਿੱਚ ਕੀਰਤੀ ਹੋ ਰਹੀ ਹੈ ਕੀਰਤਨ ਹੋ ਰਿਹਾ ਹੈ ਨਾਮ ਦਾ ਅਭਿਆਸ ਹੋ ਰਿਹਾ ਹੈ ਜਿੱਥੇ ਨਾਮ ਹੋ ਰਿਹਾ ਹੈ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੇਤ ਨਾ ਹੋ ਨਾ ਤੂੰ ਨਹਿ ਛੁਟੈ ਨਿਕਟ ਨਾ ਜਾਈਓ ਦੂਤ ਜਮਦੂਤ ਨੇੜੇ ਨਹੀਂ ਆਉਂਦੇ ਜਿਹੜੇ ਰੱਬ ਦੀ ਬੰਦਗੀ ਕਰਦੇ ਨੇ ਜਿਹੜੇ ਸੰਗਤ ਵਿੱਚ ਬੈਠਦੇ ਹਨ
ਜੀਵਨ ਰੂਪ ਅਨੂਪ ਦਇਆਲਾ
ਹੇ ਜੀਵਨ ਦੇਣ ਵਾਲੇ ਦਾਤਾ ਜੀ ਹੇ ਸੁੰਦਰ ਪ੍ਰਮਾਤਮਾ ਵਾਹਿਗੁਰੂ ਦਿਆਲੂ ਕਿਰਪਾਲੂ ਜੀ
ਰਵਣ ਗੁਣਾ ਕਟੀਐ ਜਮ ਜਾਲਾ
ਤੇਰੇ ਗੁਣਾਂ ਨਾਲ ਜੁੜ ਕੇ ਤੇਰੇ ਗੁਣਾਂ ਦੀ ਮਹਿਮਾ ਕਰਕੇ ਤੇਰੇ ਗੁਣਾਂ ਨੂੰ ਜ਼ਿੰਦਗੀ ਵਿੱਚ ਧਾਰਨ ਕਰਕੇ ਜਮਾਂ ਦਾ ਜਾਲ ਕੱਟਿਆ ਜਾਂਦਾ ਹੈ
ਅੰਮ੍ਰਿਤ ਨਾਮ ਰਸਨ ਨਿਤ ਜਾਪੈ
ਅੱਗੇ ਫਰਮਾਦੇ ਹਨ ਜਿਹੜਾ ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀਵੋ ਪਾਈ ਜਿਹੜਾ ਰਸਨਾ ਗੁਣ ਗੋਪਾਲ ਨਿਦ ਗਾਇਣ ਸ਼ਾਂਤ ਸਹਿਜ ਰਹੱਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਜਿਹੜਾ ਨਾਮ ਦਾ ਜਾਪ ਕਰਦਾ ਹੈ ਪਰਮਾਤਮਾ ਦੀ ਬੰਦਗੀ ਨਾਲ ਜੁੜਿਆ ਹੈ
ਰੋਗ ਰੂਪ ਮਾਇਆ ਨਾ ਵਿਆਪੈ
ਰੋਗਾਂ ਦਾ ਜੋ ਕਾਰਨ ਹੈ ਮਾਇਆ ਉਸ ਨੂੰ ਵਿਆਪਦੀ ਨਹੀਂ ਨਾਮ ਨਾਲ ਜੁੜਿਆ ਬਾਣੀ ਨਾਲ ਜੁੜਿਆ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਿਹੜਾ ਸੁਣਦਾ ਹੈ ਜਿਹੜਾ ਗਾਉਂਦਾ ਹੈ ਉਹ ਫਿਰ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਉਹਦੇ ਦੁੱਖਾਂ ਦਾ ਪਾਪਾਂ ਦਾ ਨਾਸ਼ ਹੋ ਜਾਂਦਾ ਤੇ ਉਹ ਵਿਗਾਸ ਦੀ ਅਵਸਥਾ ਵਿੱਚ ਖੇੜੇ ਦੀ ਖੁਸ਼ੀਆਂ ਦੀ ਆਨੰਦਮਈ ਜ਼ਿੰਦਗੀ ਜਿਉਂਦਾ ਹੈ।
ਜਪ ਗੋਬਿੰਦ ਸੰਗੀ ਸਭ ਤਾਰੇ,
ਐਸਾ ਜੀਵ ਗੋਬਿੰਦ ਵਾਹਿਗੁਰੂ ਨੂੰ ਜਪ ਜਪ ਕੇ ਆਪ ਤਰੈ ਸਗਲੇ ਕੁੱਲ ਤਾਰੈ, ਆਪ ਜਪੈ ਅਵਰਾ ਨਾਮ ਜਪਾਵੈ, ਮੰਨੈ ਤਰੈ ਤਾਰੇ ਗੁਰ ਸਿੱਖ। ਅੱਗੇ ਇੱਕ ਹੋਰ ਸ਼ਬਦ ਚ ਫਰਮਾਇਆ, ਰਾਮ ਜਪੋ ਜੀ ਐਸੇ ਐਸੇ, ਤਰੂ ਪ੍ਰਹਿਲਾਦ ਜਪਿਓ ਹਰ ਜੈਸੇ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਆਪ ਵੀ ਤਰਦਾ ਤੇ ਬਾਕੀਆਂ ਨੂੰ ਵੀ ਤਾਰਦਾ ਹੈ, ਸੰਗੀ ਸਾਥੀ ਸਗਲ ਤਰਾਈ, ਸੰਗੀਆਂ ਸਾਥੀਆਂ ਨੂੰ ਸਭਨਾਂ ਨੂੰ ਨਾਮ ਦੇ ਬੇੜੇ ਵਿੱਚ ਬਿਠਾ ਕੇ ਗੁਰਸਿੱਖ ਤਾਰ ਲੈਂਦਾ ਹੈ।
ਓਹਤ ਨਾਹੀ ਪੰਚ ਬਟਵਾਰੇ,
ਜਿਹੜੇ ਪੰਚ ਪੰਜ ਚੋਰ ਕਾਮ ਕ੍ਰੋਧ ਲੋ ਮੋਹੰਕਾਰ, ਜਿਹੜੇ ਅੰਮ੍ਰਿਤ ਨਾਮ ਨਿਧਾਨ ਨੂੰ ਦਿਨ ਰਾਤ ਲੁੱਟ ਰਹੇ ਹਨ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੁੱਝੈ। ਇਹਦਾ ਅੰਮ੍ਰਿਤ ਲੁੱਟਿਆ ਜਾ ਰਿਹਾ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਲੁੱਟ ਰਹੇ ਹਨ, ਇਹ ਬਟਵਾਰੇ ਹਨ, ਇਹ ਲੁਟੇਰੇ ਹਨ, ਇਹ ਚੋਰ ਹਨ, ਦਿਨ ਰਾਤ ਲੁੱਟ ਰਹੇ ਹਨ। ਪਰ ਜਿਹੜਾ ਗੁਰੂ ਨਾਲ ਜੁੜ ਗਿਆ, ਇਹ ਪੰਜੇ ਚੋਰ ਜਿਹੜੇ ਨੇ ਦੁਸ਼ਮਣ ਦੀ ਥਾਂ ਮਿੱਤਰ ਬਣ ਜਾਂਦੇ ਹਨ, ਇਹ ਮਾਲਕ ਦੀ ਥਾਂ ਸੇਵਕ ਬਣ ਜਾਂਦੇ ਹਨ। ਇੰਗਲਿਸ਼ ਦੇ ਵਿੱਚ ਕਿਹਾ ਹੈ, ਮਾਇੰਡ ਇਜ਼ ਏ ਗੁੱਡ ਸਰਵੈਂਟ ਬਟ ਏ ਬੈਡ ਮਾਸਟਰ। ਜਦੋਂ ਇਹਨਾਂ ਨੂੰ ਅਸੀਂ ਮਾਸਟਰ ਬਣਾ ਲਿਆ, ਬੜੇ ਬੁਰੇ ਹੁੰਦੇ ਹਨ। ਜਦੋਂ ਇਹਨਾਂ ਨੂੰ ਨੌਕਰ ਬਣਾ ਲਿਆ, ਇਹ ਫਿਰ ਕਾਮ ਕਰੋ ਲੋ ਮੋਹੰਕਾਰ ਸੇਵਾ ਵਿੱਚ ਜੁੜ ਜਾਂਦੇ ਹਨ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ, ਇਹ ਆਪਣਾ ਬੁਰਾ ਪ੍ਰਭਾਵ ਸਿੱਖ ਨੂੰ ਨਹੀਂ ਦਿੰਦੇ।
ਬਚ ਕ੍ਰਮ ਪ੍ਰਭ ਏਕ ਧਿਆਏ,
ਜਿਹੜਾ ਜੀਵ ਮਨ ਬਚ ਕ੍ਰਮ, ਮਨ ਕਰਕੇ, ਬਚਨਾ ਕਰਕੇ, ਬਾਣੀ ਕਰਕੇ ਔਰ ਕਰਮਾਂ ਕਰਕੇ, ਗੁਰੂ ਨੇ ਸਾਨੂੰ ਸਿੱਖ ਬਣਾਇਆ, ਸਿਰਫ ਬਾਣੀ ਕਰਕੇ ਨਹੀਂ ਕਿ ਬਾਹਰੋਂ ਸਿੱਖ, ਜਿਉਂ ਨਿਰਮਲ ਬਾਹਰੋਂ ਨਿਰਮਲ, ਜਿਉਂ ਵੀ ਨਿਰਮਲ ਹੋਣਾ, ਇਨਸਾਈਡ ਵੀ ਪਿਓਰ ਹੋਣਾ, ਬਾਹਰੋਂ ਵੀ ਪਿਓਰ ਹੋਣਾ ਹੈ। ਦੋਵੇਂ ਪਾਸੇ ਤੋਂ ਸਤਿਗੁਰਾਂ ਨੇ ਸਾਨੂੰ ਪਿਓਰਿਟੀ ਬਖਸ਼ੀ ਹੈ, ਖਾਲਸਾ ਹੀ ਬਖਸ਼ੀ ਹੈ। ਇਸ ਕਰਕੇ ਇੱਥੇ ਵੀ ਫਰਮਾਇਆ ਹੈ, ਜਿਨ੍ਹਾਂ ਦਾ ਮਨ ਵੀ ਸੱਚਾ ਹੈ, ਮੁੱਖ ਵੀ ਸੱਚਾ ਹੈ, ਜਿਨ੍ਹਾਂ ਦੇ ਕਰਮ ਵੀ ਸੱਚੇ ਹਨ, ਮਨ ਸਾਚਾ ਮੁੱਖ ਸਾਚਾ ਸੋਏ, ਨਾਨਕ ਅਵਰ ਨਾ ਪੇਖਾ ਏਕ ਕਿਸ ਬਿਨ ਕੋਏ, ਅਵਰ ਨਾ ਪੇਖਾ ਏਕ ਕਿਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀ ਗੁਰਸਿੱਖ ਦੇ ਲੱਛਣ ਨੇ ਕਿ ਉਹ ਮਨ ਕਰਕੇ ਪਰਮਾਤਮਾ ਦੀ ਆਰਾਧਨਾ ਕਰਦਾ ਔਰ ਤਨ ਕਰਕੇ, ਤਨ ਕਰਕੇ ਕਿਵੇਂ ਹੁੰਦੀ ਹੈ, ਹੱਥਾਂ ਨਾਲ ਸੇਵਾ ਕਰਦਾ ਹੈ, ਚਰਨਾਂ ਨਾਲ ਚੱਲਦਾ ਹੈ ਚੰਗੇ ਰਾਹ ਤੇ, ਅੱਖਾਂ ਨਾਲ ਪਿਆਰ ਭਰੀ ਦਇਆ ਭਰੀ ਦ੍ਰਿਸ਼ਟੀ ਨਾਲ ਦੇਖਦਾ ਹੈ, ਈਰਖਾ ਵਾਲੀ ਦ੍ਰਿਸ਼ਟੀ ਨਾਲ ਨਹੀਂ ਦੇਖਦਾ, ਜੈਲਸ ਵਾਲੀ ਦ੍ਰਿਸ਼ਟੀ ਨਾਲ ਨਹੀਂ ਵੇਖਦਾ, ਕੰਨਾਂ ਨਾਲ ਸੱਚ ਹੀ ਸੁਣਦਾ ਹੈ, ਝੂਠ ਨਿੰਦਿਆ ਚੁਗਲੀ ਨਹੀਂ ਸੁਣਦਾ, ਆਪਣੀ ਦੇਹੀ ਨੂੰ ਪਵਿੱਤਰ ਕੀਤਾ ਹੋਇਆ ਹੈ। ਉਹ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਮਨ ਬਚਨ ਕਰਕੇ ਪ੍ਰਮਾਤਮਾ ਦਾ ਧਿਆਨ ਕਰ ਰਿਹਾ ਹੈ।
ਸਰਬ ਫਲਾ ਸੋਈ ਜਨ ਪਾਏ,
ਐਸਾ ਜੀਵ ਜ਼ਿੰਦਗੀ ਦੇ ਸਾਰੇ ਫਲ ਪ੍ਰਾਪਤ ਕਰ ਲੈਂਦਾ ਹੈ। ਸਭ ਤੋਂ ਵੱਡਾ ਫਲ ਤੇ ਇਹ ਹੈ ਜੋ ਗੁਰੂ ਨੇ ਫਰਮਾਇਆ, ਪਈ ਪ੍ਰਾਪਤ ਮਨੁੱਖ ਤੇ ਹੁਰੀਆ, ਗੋਬਿੰਦ ਮਿਲਣ ਕੇ ਇਹ ਤੇਰੀ ਵਰੀਆ। ਪਰਮਾਤਮਾ ਦੀ ਪ੍ਰਾਪਤੀ, ਪਰਮਾਤਮਾ ਨਾਲ ਵਨਨੈਸ ਹੋ ਜਾਣੀ, ਮਰਜ਼ਿੰਗ ਵਿਦ ਦਾ ਡਿਵਾਈਨ, ਪਰਮਾਤਮਾ ਨਾਲ ਇੱਕ ਮਿੱਕ ਹੋ ਜਾਣਾ, ਇਹੀ ਹੈ ਸਾਡੀ ਜੀਵਨ ਦੀ ਯਾਤਰਾ, ਇਹੀ ਹੈ ਸਾਡੇ ਜੀਵਨ ਦਾ ਮਿਸ਼ਨ। ਉਸ ਫਲ ਨੂੰ ਉਹ ਗੁਰਸਿੱਖ ਪ੍ਰਾਪਤ ਕਰਦਾ ਹੈ।
ਧਾਰ ਅਨੁਗ੍ਰਹ ਆਪਣਾ ਪ੍ਰਭ ਕੀਨਾ,
ਜਿਹੜਾ ਜੀਵ ਮਨ ਬਚ ਕਰਮ ਕਰਕੇ ਰੱਬ ਦਾ ਆਰਾਧਨ ਕਰਦਾ, ਉਸਦੇ ਉੱਪਰ ਫਿਰ ਪਰਮਾਤਮਾ ਦੀ ਅਨੁਗ੍ਰਹਿ ਹੁੰਦੀ ਹੈ, ਕਿਰਪਾ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ। ਕਿਰਪਾ ਤਾਂ ਸਾਰਿਆਂ ਤੇ ਹੀ ਹੈ, ਕਿਉਂਕਿ ਇਹ ਮਨੁੱਖਾ ਦੇਹੀ ਕਿਰਪਾ ਤੋਂ ਬਿਨਾਂ ਥੋੜੀ ਮਿਲ ਗਈ ਹੈ। ਤੁਮਰੀ ਕਿਰਪਾ ਤੇ ਮਾਨੁੱਖ ਦੇਹ ਪਾਈ ਹੈ, ਦੇਹੋ ਦਰਸ ਹਰੜਾਇਆ, ਇਹ ਉਹਦੀ ਵੱਡੀ ਬਖਸ਼ਿਸ਼ ਹੈ, ਕਿਰਪਾ ਹੈ। ਕਰਮੀ ਆਵਾ ਕੱਪੜਾ, ਇਹ ਸਰੀਰ ਰੂਪੀ ਕੱਪੜਾ ਉਹਦੀ ਬਖਸ਼ਿਸ਼ ਨਾਲ ਮਿਲਿਆ ਹੈ, ਪਰ ਜਿਨ੍ਹਾਂ ਦੇ ਉੱਪਰ ਇਸ ਤੋਂ ਵੱਡੀ ਬਖਸ਼ਿਸ਼ ਹੋਈ ਹੈ, ਜਿਹੜੇ ਨਾਮ ਨਾਲ ਜੁੜੇ ਹਨ, ਉਹਨਾਂ ਨੂੰ ਪਰਮਾਤਮਾ ਆਪਣਾ ਬਣਾ ਲੈਂਦਾ ਹੈ।
ਕੇਵਲ ਨਾਮ ਭਗਤ ਰਸ ਦੀਨਾ,
ਫਿਰ ਉਹ ਭਗਤੀ ਦੇ ਰਸ ਵਿੱਚ ਜੁੜਦਾ ਹੈ ਜੀਵ। ਕੇਵਲ ਨਾਮ, ਨਾਨਕ ਕਹਿ ਘਰ ਕੇਵਲ ਨਾਮ, ਗੁਰੂ ਨਾਨਕ ਦੇ ਘਰ ਵਿੱਚ ਨਾਮ ਹੈ, ਸਾਰਾ ਗੁਰੂ ਗ੍ਰੰਥ ਸਾਹਿਬ ਨਾਮ ਦਾ ਹੀ ਅਭਿਆਸ ਹੈ, ਨਾਮ ਦਾ ਹੀ ਰਟਣਾ ਹੈ, ਵਾਰ ਵਾਰ ਨਾਮ ਦੀ ਮਹਿਮਾ ਹੈ, ਗੁਰੂ ਦੀ ਮਹਿਮਾ ਹੈ, ਪਰਮਾਤਮਾ ਦੀ ਮਹਿਮਾ ਹੈ, ਨਾਮ ਜਪਣ ਵਾਲੇ ਗੁਰਸਿੱਖਾਂ ਦੀ ਮਹਿਮਾ ਹੈ, ਤੇ ਨਾਮ ਤੋਂ ਟੁੱਟਿਆਂ ਵਾਲਿਆਂ ਦੀ ਵੀ महिमा है।
आदि मद अंत प्रभु सोई,
आदि मद आदि पूर्ण मद पूर्ण अंत पूर्ण परमेश्वर है, जिसनु गुरु गोबिंद सिंह जी भी फरमाते हैं आदि अंत एक है अवतारा, जेड़ा आदि तो अंत तक, यानी कि आदि सच जुगाद सच है पी सच नानक खोसी पी सच है, ओ परमात्मा
नानक तिस बिन अवर ना कोई।
और अखीर नु पातशाह कहंदे ने उस तो बिना साडा कौन है, कोई नहीं है। इस करके सारे शब्दां राही समुचे महावाक अनुसार सानू परमात्मा नाल जोड़िया है, जो साडा तुर है, जो साडा अपना है, जो असी भुलाया है, जिस तो टुटे हाँ, उस नाल बड़े तरीकियां नाल शब्दां राही गुरु जी ने समझाया है कि यह टुटिया होया जीव परमात्मा नाल जुड़ सके। सात संगत शब्द दी और अज दे महावाक दी व्याख्या करदे हां, होईयां बेअंत बेअंत फुलां दी खिमा बख्शनी समूह सात संगत, धन गुरु रामदास महाराज जी पातशाह, तन तन सतगुरु श्री गुरु ग्रंथ साहब महाराज जी का कोटान कोट शुगर सिंह साहब जी का बहुत धन्यवाद, समूह प्रबंधक कमेटी का धन्यवाद, भाई साहब जी का बहुत धन्यवाद, बड़े प्यारे प्यारी ते मिठी आवाज विच हुक्म आप जी नूं श्रवण कराया है। आओ खीरलियां पंक्तियां पढ़ के समाप्ति करिए जी।
आद मद अंत प्रभ सोई, नानक तिस बिन अवर न कोई। वाहे गुरु जी का खालसा, वाहे गुरु जी की फतेह।